ਲੱਖ ਵਗਦੇ ਦਰਿਆ ਜਹਾਣੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆਂ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WR770 AM ਤੇ ਮਹਿਕ ਰੇਡੀਓ ਨੂੰ ਆਨ ਕਰ ਚੁੱਕੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਅੱਜ ਸਤੰਬਰ 9 ਦੇ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਤੁਹਾਡੀ ਸੇਵਾ ਦੇ ਵਿੱਚ ਮੈਂ ਦਵਿੰਦਰ ਸਿੰਘ ਧਾਲੀਵਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ। ਰੋਜ਼ਾਨਾ ਵਾਂਗ ਪ੍ਰੋਗਰਾਮ ਦੇ ਵਿੱਚ ਜਿੱਥੇ ਪੰਜਾਬ ਤੋਂ ਖਬਰਾਂ ਦੇ ਨਾਲ ਤੁਹਾਨੂੰ ਜੋੜਿਆ ਜਾਵੇਗਾ ਉੱਥੇ ਖਬਰਾਂ ਦੇ ਉੱਪਰ ਵਿਸਥਾਰ ਪੂਰਵਕ ਗੱਲ ਵੀ ਕੀਤੀ ਜਾਵੇਗੀ, ਜਿਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਸਾਡੇ ਨਾਲ ਰੁਪਿੰਦਰ ਸਿੰਘ ਬਰਾੜ ਸਾਹਿਬ ਸਾਥ ਦੇਣਗੇ ਅਤੇ ਨਾਲ ਦੀ ਨਾਲ ਕੁਝ ਹੋਰ ਮਹਿਮਾਨ ਵੀ ਪੰਜਾਬ ਤੋਂ ਲਏ ਜਾਣਗੇ ਅਤੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਜੋਕੇ ਮੁੱਦਿਆਂ ਦੇ ਉੱਪਰ। ਅਤੇ ਖਾਸ ਗੱਲਬਾਤ ਰਹੇਗੀ ਜੋ ਕਿ ਸਿਮਰਨਜੀਤ ਸਿੰਘ ਬੈਂਸ ਅਤੇ DC ਦੇ ਵਿੱਚ ਇੱਕ ਵਿਵਾਦ ਚੱਲ ਰਿਹਾ, ਉਸ ਦੇ ਉੱਪਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਜਿਹੜੇ ਵੀ ਇਸ ਵਿਵਾਦ ਦੇ ਵਿੱਚ ਆਏ ਹੋਏ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ। ਸੋ ਵੀਕਐਂਡ ਲੰਘ ਕੇ ਗਿਆ, ਆਸ ਕਰਦੇ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਲੰਘਿਆ ਹੋਵੇਗਾ ਅਤੇ ਤੁਸੀਂ ਵਾਪਸ ਅੱਜ ਸੋਮਵਾਰ ਦਾ ਦਿਨ ਹੈ ਆਪਣੇ ਕੰਮਾਂ ਕਾਰਾਂ 'ਤੇ ਪਰਤ ਆਏ ਹੋਵੋਗੇ। ਸੋ ਵੀਕਐਂਡ ਦੀ ਇੱਕ ਹੋਰ ਬਹੁਤ ਵਧੀਆ ਗੱਲ ਹੋਈ ਹੈ ਕਿ ਇੱਕ ਹਿਸਟਰੀ ਕ੍ਰੀਏਟ ਕੀਤੀ ਗਈ ਹੈ। ਸੋ ਪਹਿਲੀ ਵਾਰ ਕਿਸੇ ਕੈਨੇਡੀਅਨ ਨੇ ਟੈਨਿਸ ਦੇ ਵਿੱਚ ਮੱਲਾਂ ਮਾਰੀਆਂ ਨੇ। ਸੋ ਅਸੀਂ ਵਧਾਈਆਂ ਦਿੰਦੇ ਹਾਂ ਵਿਅੰਕਾ ਐਂਡਰੀਸ਼ੀਓ, ਜਿਹੜੇ ਕਿ ਸਾਡੇ ਹੋਰ ਵੀ ਖੁਸ਼ੀ ਦੀ ਗੱਲ ਨੇ ਕਿ ਇਹ ਮਿਸੀਸਾਗਾ ਸ਼ਹਿਰ ਤੋਂ ਹੀ ਬਿਲੋਂਗ ਕਰਦੇ ਨੇ। ਸੋ US Open ਦੇ ਵਿੱਚ ਇਹਨਾਂ ਨੇ ਟਾਈਟਲ ਗ੍ਰੈਬ ਕੀਤਾ ਆ। ਸੋ ਅਸੀਂ ਇਹਨਾਂ ਨੂੰ ਵਧਾਈਆਂ ਦਿੰਦੇ ਹਾਂ। ਜਿੱਥੇ ਬਹੁਤ ਹੀ ਤਜਰਬੇਕਾਰ ਖਿਲਾੜੀ ਸਰੀਨਾ ਵਿਲੀਅਮਸ ਨੂੰ, ਜੋ ਕਿ ਇੰਨੇ ਸਾਲਾਂ ਤੋਂ ਆਪਣਾ ਜੋ ਮੇਰੇ ਖਿਆਲ ਦੇ ਵਿੱਚ ਆਪਾਂ ਕਹਾਂਗੇ ਕਿ ਤਾਜ ਇਹਨਾਂ ਦੇ ਸਿਰ 'ਤੇ ਬਣਿਆ ਹੋਇਆ ਸੀ, ਸੋ ਉਸ ਤੋਂ ਇਹ 19 ਸਾਲਾਂ ਦੀ ਇੱਕ ਕੁੜੀ ਨੇ, ਇੱਕ ਮੁਟਿਆਰ ਨੇ। ਸੋ ਇੱਕ ਬਹੁਤ ਹੀ ਤਜਰਬੇਕਾਰ ਖਿਲਾੜੀ ਨੂੰ ਹਰਾ ਕੇ ਆਪਣਾ ਜਿੱਥੇ ਨਾਮ ਕਾਇਮ ਕੀਤਾ ਆ, ਸੋ ਕੈਨੇਡਾ ਲਈ ਇੱਕ ਹਿਸਟਰੀ ਬਣਾ ਕੇ ਆਪਣਾ ਨਾਮ ਉਸ ਦੇ ਵਿੱਚ ਦਰਜ ਕੀਤਾ। ਸੋ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਵਧਾਈਆਂ ਅਤੇ ਪੂਰੀ ਖੇਡ ਜਗਤ ਦੇ ਵਿੱਚ ਜਿੱਥੇ ਗੱਲਬਾਤ ਕਰੀਏ ਜਾਂ ਟੈਨਿਸ ਅਦਾਰਿਆਂ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ। ਸੋ ਇੱਕ ਵਾਰ ਫਿਰ ਇਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਉੱਥੇ ਹੀ ਵੀਕਐਂਡ ਦੇ ਉੱਪਰ ਸੰਡੇ ਨਗਰ ਕੀਰਤਨ ਸਾਹਿਬਾਨ ਮਾਰਟਨ ਦੇ ਵਿੱਚ ਪ੍ਰਕਾਸ਼ ਕੀਤੇ ਗਏ। ਸੋ ਉਹਨਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਜਿੱਥੇ ਭਾਗ ਲਿਆ ਗਿਆ, ਸੋ ਉਹ ਵੀ ਬਹੁਤ ਵਧੀਆ ਨੇਪਰੇ ਚੜ੍ਹੇ ਨੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਉਸ ਦੇ ਸੰਬੰਧ ਦੇ ਵਿੱਚ ਵੀ, ਕਿਉਂਕਿ ਉਹ ਜਿੰਨੀ ਵੀ ਰਾਸ਼ੀ ਹੋਣੀ ਸੀ ਉਹ ਸਾਰੀ ਡੋਨੇਸ਼ਨ ਜਾਣੀ ਸੀ ਖਾਲਸਾ ਏਡ ਨੂੰ, ਸੋ ਜਾਂ ਪੰਜਾਬ ਫਲੱਡਸ ਦੇ ਲਈ ਜਾਣੀ ਸੀ, ਸੋ ਉਸ ਦੇ ਬਾਰੇ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਸੋ ਅੱਗੇ ਚੱਲ ਕੇ ਬਹੁਤ ਹੀ ਜਿੱਥੇ ਖਬਰਾਂ ਦੇ ਨਾਲ ਤੁਹਾਨੂੰ ਜੋੜਿਆ ਜਾਵੇਗਾ ਉੱਥੇ ਨਾਲ ਦੀ ਨਾਲ ਪੰਜਾਬ ਤੋਂ ਮਹਿਮਾਨਾਂ ਦੇ ਨਾਲ ਖੁੱਲ੍ਹੀ ਗੱਲਬਾਤ ਕੀਤੀ ਜਾਵੇਗੀ। ਅੱਜ 416-620-1778 ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸੇ ਵੀ ਸਮੇਂ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹਮੇਸ਼ਾ ਦੀ ਤਰ੍ਹਾਂ 416-620-1778 ਰਹਿਣਗੇ। ਸੋ ਛੋਟੇ ਜਿਹੇ ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਮਹਿਕ ਰੇਡੀਓ।
ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
B4 ਪਾਪੂਲਰ, B4 ਪੀਜ਼ਾ,
B4 ਪਹਿਲਾ।
ਹਾਂਜੀ, ਨਾ ਦੂਜਾ ਨਾ ਤੀਜਾ, ਖਾਓ ਹਮੇਸ਼ਾ ਨੰਬਰ 1 ਪਾਪੂਲਰ ਪੀਜ਼ਾ,
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨਪਸੰਦ ਪੀਜ਼ਾ ਬਲਕਿ ਸਵਾਦਲੇ ਖਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ, ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
905-874-4242, 905-874-4242। ਪਾਪੂਲਰ ਪੀਜ਼ਾ।
ਨਾ ਦੇਖੋ ਜੀ ਮੈਂ ਗ੍ਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ।
ਓਏ ਪ੍ਰੀਤੀ, ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗ੍ਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ। ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ। ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ। ਨੰਬਰ ਹਮੇਸ਼ਾ ਯਾਦ ਰੱਖੋ 416-740-3232, 416-740-3262।
ਏਸ਼ੀਅਨ ਫੂਡ ਸੈਂਟਰ,
ਏਸ਼ੀਅਨ ਫੂਡ ਸੈਂਟਰ, ਏਸ਼ੀਅਨ ਫੂਡ ਸੈਂਟਰ।
ਯੂਜ਼ ਟਰੱਕ ਦੀ ਤਲਾਸ਼ ਦੇ ਵਿੱਚ ਹੋ ਤਾਂ ਨਿਊ ਮਿਲੇਨੀਅਮ ਟਰੱਕ ਸੇਲ ਸੈਂਟਰ ਤੇ ਸੰਪਰਕ ਕਰੋ 25 ਕਲਾਰਕ ਬੁਲੇਵਰਡ ਦੇ ਉੱਤੇ। ਜਸਪਾਲ ਮਾਨ ਜੀ ਦਾ ਨੰਬਰ 416-819-5152। ਕੁਝ ਹੀ ਘੰਟਿਆਂ ਵਿੱਚ ਲੋਨ ਅਪਰੂਵਡ, 100% ਲੋ ਰੇਟ ਦੀ ਗਰੰਟੀ, ਬੈਡ ਕ੍ਰੈਡਿਟ, ਨੋ ਪ੍ਰੋਬਲਮ। 416-819-5152।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫ਼ਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਿਹਾ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ। 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446-0, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਕੀ ਗੱਲ, ਅੱਜ ਸਵੇਰੇ ਸਵੇਰੇ ਉੱਠ ਗਏ?
ਓ ਮੈਂ ਮਾੜਾ ਜਿਹਾ ਦੌੜਨ ਚੱਲਾ ਸੀਗਾ।
ਕਿੱਥੇ? ਵਿਲੇਜ ਆਫ ਇੰਡੀਆ। ਮੈਨੂੰ ਸਭ ਪਤਾ ਹੈ, ਇਹ ਬ੍ਰੇਕਫਾਸਟ ਲਈ ਸਵੇਰੇ 6 ਵਜੇ ਖੁੱਲ ਜਾਂਦਾ ਹੈ। ਵਿਲੇਜ ਆਫ ਇੰਡੀਆ, ਪਿਓਰ ਵੈਜੀਟੇਰੀਅਨ ਰੈਸਟੋਰੈਂਟ, 12 ਤਰ੍ਹਾਂ ਦੇ ਸਪੈਸ਼ਲ ਪਰਾਂਠੇ, ਪੂਰੀ, ਛੋਲੇ, ਕੁਲਚਾ, ਚਨਾ ਤੇ ਹੋਰ ਵੀ ਬਹੁਤ ਕੁਝ, ਸਵੇਰੇ 6 ਵਜੇ ਤੋਂ। ਇਸ ਦੇ ਨਾਲ ਨਾਲ ਇਹਨਾਂ ਦਾ ਬਫੇ ਚੱਲਦਾ ਹੈ ਰਾਤ ਦੇ 2 ਵਜੇ ਤੱਕ, ਜਿਹਦੇ ਵਿੱਚ 40 ਤੋਂ ਵੱਧ ਆਈਟਮਾਂ ਨੇ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਬ੍ਰੈਂਪਟਨ। ਕਾਲ 905-450-3333।
ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਵੇਂ PR ਐਪਲੀਕੇਸ਼ਨ, ਸਪਾਊਸਲ ਵੀਜ਼ਾ, ਵਰਕ ਵੀਜ਼ਾ, ਐਕਸਪ੍ਰੈਸ ਐਂਟਰੀ ਸਟੱਡੀ ਜਾਂ ਫਿਰ ਵਿਜ਼ਿਟਰ ਵੀਜ਼ਾ ਵਾਸਤੇ, ਹਮੇਸ਼ਾ ਯਾਦ ਰੱਖੋ ਇੱਕ ਨਾਮ, CCV ਇਮੀਗ੍ਰੇਸ਼ਨ ਸੋਲਿਊਸ਼ਨਜ਼। ਘੱਟ ਫੀਸ 'ਚ ਵਧੀਆ ਕੰਮ ਕੀਤਾ ਜਾਵੇਗਾ। ਪਹੁੰਚੋ 143 ਕਲੀਅਰੈਂਸ ਸਟਰੀਟ, ਬ੍ਰੈਂਪਟਨ, ਜਾਂ ਫਿਰ ਕਾਲ ਕਰੋ ਰਵਿੰਦਰ ਜੋਗਾ ਨੂੰ 905-673-5151, 905-673-5151।
ਹਾਂਜੀ, ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ। ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 ਵੀਕਾਂ ਚ ਕੰਪਲੀਟ। A1 ਰੈਨੋਵੇਸ਼ਨ, 416-456-1462, 416-456-1462।
ਕੰਮ ਦੀ ਤਸੱਲੀ ਵੀ ਕਰਵਾਉਣੀ A1 ਰੈਨੋਵੇਸ਼ਨ।
ਮੈਟਰੋ ਹੈਡ ਟ੍ਰਾਂਸਪਲੈਂਟ, ਡਾਕਟਰ JP ਵਾਲੀਆ, ਪਲਾਸਟਿਕ ਸਰਜਨ। ਗੰਜੇਬੰਦ ਦਾ ਪੂਰਾ ਇਲਾਜ ਹੈ, ਇੱਕ ਦਿਨ ਦਾ ਟ੍ਰੀਟਮੈਂਟ ਹੈ। ਤੁਸੀਂ ਇੱਕ ਦਿਨ ਸਾਡੇ ਕੋਲ ਰਹਿਣਾ ਹੈ, ਪੂਰੀ ਜ਼ਿੰਦਗੀ ਵਾਲ ਤੁਹਾਡੇ ਨਾਲ ਰਹਿਣੇ ਹੈ। ਪਹਿਲੇ ਦਿਨ ਤੇ ਲੁੱਕ ਚੇਂਜ ਹੋ ਜਾਣੀ ਹੈ, 4.5 ਮਹੀਨੇ ਤੇ ਇੰਨੇ ਵੱਡੇ ਵਾਲ ਹੋ ਜਾਂਦੇ ਹੈ। ਤੁਸੀਂ ਨੋਰਮਲ ਕਟਿੰਗ ਕਰਵਾਉਂਦੇ ਹੋ, ਉਸ ਤੋਂ ਬਾਅਦ ਸਾਡੇ ਕੋਲ ਕਿਸੇ ਕੰਮ ਵਾਸਤੇ ਆਉਣ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਬਾਹਰੋਂ ਕੈਨੇਡਾ ਤੋਂ ਇੰਡੀਆ ਆਉਣਾ ਹੈ ਤੇ ਸਾਡੇ ਕੋਲ ਪਿੱਕ ਐਂਡ ਡਰੋਪ ਦੀ ਫੈਸਿਲਿਟੀਜ਼ ਵੀ ਹੈ। ਅਸੀਂ ਦਿੱਲੀ ਏਅਰਪੋਰਟ ਤੋਂ ਕਲਾਇੰਟ ਨੂੰ ਪਿੱਕ ਕਰਦੇ ਹਾਂ, ਉਦੋਂ ਬਾਅਦ ਟ੍ਰਾਂਸਪਲਾਂਟ ਕਰਦੇ ਹਾਂ। ਸਾਡੇ ਕੋਲ ਜਿਹੜੀਆਂ ਫੈਸਿਲਿਟੀਜ਼ ਨੇ ਉਹ ਲਾਈਕ ਫੁੱਲ ਅਕੋਮੋਡੇਸ਼ਨ, ਲਗਜ਼ਰੀ ਅਕੋਮੋਡੇਸ਼ਨ, ਆਲ ਟਾਈਮ ਫੂਡਿੰਗ, ਆਲ ਕੇਅਰ ਵਿਲ ਬੀ ਗਿਵਨ ਬਾਈ ਅਵਰ ਸੈਂਟਰ। ਸੋ ਕਾਈਂਡਲੀ, ਇਫ ਯੂ ਵਾਂਟ ਟੂ ਗਿਵ ਐਨੀ ਕਾਈਂਡ ਆਫ ਇਨਫੋਰਮੇਸ਼ਨ ਟੂ ਦ ਕਲਾਇੰਟ, ਦ ਮਸਟ ਬੀ ਇਨ ਅ ਫੁੱਲ ਇਨਫੋਰਮੇਸ਼ਨ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ, ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸਤ।
ਜੀ ਹਾਂ, ਤੁਸੀਂ ਸੁਣ ਰਹੇ ਰੇਡੀਓ ਪ੍ਰੋਗਰਾਮ ਮਹਿਕ, ਤੇ ਮਹਿਕ ਰੇਡੀਓ ਦੇ ਵਿੱਚ ਹੁਣ ਵੇਲਾ ਹੋ ਚੁੱਕਿਆ ਖਬਰਾਂ ਦਾ। ਸੋ ਸਾਡੇ ਨਾਲ ਪੰਜਾਬ ਤੋਂ ਖਬਰਾਂ ਲੈ ਕੇ ਰਮਨ ਜੀ ਸਾਡੀ ਲਾਈਨ ਤੇ ਹਾਜ਼ਰ ਹੋ ਚੁੱਕੇ ਨੇ। ਰਮਨ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮਹਿਕ ਦੇ ਵਿੱਚ, ਗੋ ਅਹੈਡ ਪਲੀਜ਼।
ਖਬਰਾਂ ਦੇ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਚ ਹੋਏ ਤਾਲਿਬਾਨੀ ਹਮਲੇ ਚ ਇੱਕ ਅਮਰੀਕੀ ਸੈਨਿਕ ਦੀ ਮੌਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਤੋਂ ਪਿੱਛਾ ਹਟਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਟਰੰਪ ਦੇ ਫੈਸਲੇ ਤੋਂ ਬਾਅਦ ਹੋਰ ਅਮਰੀਕੀ ਨਾਗਰਿਕਾਂ ਦੀ ਜਾਨ ਜਾਵੇਗੀ। ਅਮਰੀਕਾ ਤੇ ਅਫਗਾਨਿਸਤਾਨ ਚ ਇੱਕ ਦਹਾਕੇ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ ਤੇ ਤਾਲਿਬਾਨ ਚ ਹੁਣ ਤੱਕ 9 ਪੜਾਅ ਚ ਸ਼ਾਂਤੀ ਵਾਰਤਾ ਹੋ ਚੁੱਕੀ ਹੈ, ਜੋ ਹਾਲ ਹੀ ਚ ਹੋਏ ਐਲਾਨ ਤੋਂ ਬਾਅਦ ਬੇਨਤੀਜਾ ਰਹੀ। ਇਸ ਬਾਰੇ ਟਰੰਪ ਨੇ ਐਤਵਾਰ ਟਵੀਟ ਕਰਕੇ ਜਾਣਕਾਰੀ ਦਿੱਤੀ। ਆਸਟ੍ਰੇਲੀਆ ਚ ਪੰਜਾਬੀ ਵਿਦਿਆਰਥੀ ਦੇ ਕਤਲ ਦੀ ਖ਼ਬਰ ਹੈ। ਮੈਲਬਨ ਦੇ ਪੱਛਮੀ ਖੇਤਰ ਮੈਟਸਟੋਨ ਚ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਨਾਲ ਸੰਬੰਧਿਤ 27 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਕਰੀਬ 5.5 ਸਾਲ ਤੋਂ ਆਸਟ੍ਰੇਲੀਆ ਚ ਵਿਦਿਆਰਥੀ ਵੀਜ਼ੇ ਤੇ ਰਹਿ ਰਿਹਾ ਸੀ। ਪੁਲਿਸ ਮੁਤਾਬਕ ਇਹ ਵਾਰਦਾਤ ਸ਼ੁੱਕਰਵਾਰ ਰਾਤ ਉਸ ਸਮੇਂ ਵਾਪਰੀ ਜਦੋਂ ਪਰਮਜੀਤ ਨਾਲ ਰਹਿੰਦੇ ਇੱਕ ਹੋਰ ਪੰਜਾਬੀ ਵਿਦਿਆਰਥੀ 26 ਸਾਲਾ ਸੰਦੀਪ ਸਿੰਘ ਵਾਲੀਆ ਨੇ ਮਾਮੂਲੀ ਤਕਰਾਰ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ। ਵਿਕਟੋਰੀਆ ਪੁਲਿਸ ਨੇ ਸੰਦੀਪ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਚ ਭੇਜ ਦਿੱਤਾ, ਜਿੱਥੇ ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। 1984 ਸਿੱਖ ਕਤਲੇਆਮ ਦੇ ਮਾਮਲੇ ਚ ਘਿਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਦਰਅਸਲ 1984 ਕੇਸਾਂ ਦੀ ਜਾਂਚ ਕਰ ਰਹੀ SIT ਨੇ ਜਨਤਕ ਨੋਟਿਸ ਜਾਰੀ ਕਰਦਿਆਂ 1984 ਦੇ ਬੰਦ ਪਏ 7 ਕੇਸਾਂ ਦੀ ਮੁੜ ਜਾਂਚ ਕਰਨ ਦੀ ਗੱਲ ਤੋਰਦਿਆਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਹਨਾਂ 7 ਕੇਸਾਂ ਚ ਮੁੱਖ ਮੰਤਰੀ ਕਮਲਨਾਥ ਦਾ 601 ਕੇਸ ਵੀ ਸ਼ਾਮਲ ਹੈ, ਜੋ ਬੰਦ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਪੀਲ ਕੀਤੀ ਕਿ ਜਿਸ ਨੇ ਵੀ 1984 ਦਾ ਦੰਗਾ ਵੇਖਿਆ ਉਹ ਸਭ ਸਾਹਮਣੇ ਆਉਣ, ਦਿੱਲੀ ਕਮੇਟੀ ਉਹਨਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲਵੇਗੀ। ਚੰਦਰਯਾਨ 2 ਦੇ ਲੈਂਡਰ ਵਿਕਰਮ ਨਾਲ ਸੰਬੰਧਿਤ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਚੰਦ ਦੀ ਸਤ੍ਹਾ ਤੇ ਉਤਰਨ ਦੌਰਾਨ ਵਿਕਰਮ ਟੇਢਾ ਹੋ ਕੇ ਡਿੱਗਿਆ, ਪਰ ਟੁੱਟਾ ਨਹੀਂ, ਉਹ ਇਕੱਲੇ ਟੁਕੜੇ ਚ ਹੈ ਤੇ ਉਸ ਨਾਲ ਸੰਪਰਕ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਨੇ। ਇਸ ਤੋਂ ਪਹਿਲਾਂ ਇਸਰੋ ਦੇ ਹਵਾਲੇ ਨਾਲ ਆਈਆਂ ਖ਼ਬਰਾਂ 'ਚ ਵੀ ਲੈਂਡਰ ਦੇ ਪਲਟ ਜਾਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਇਹ ਜਾਣਕਾਰੀ ਸਾਹਮਣੇ ਨਹੀਂ ਸੀ ਕਿ ਉਹ ਟੁੱਟਾ ਹੈ ਜਾਂ ਨਹੀਂ। ਇਸਰੋ ਦੇ ਅਧਿਕਾਰੀ ਤੋਂ ਇੱਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਲੈਂਡਰ ਵਿਕਰਮ ਚੰਦਰਮਾ ਦੀ ਸਤ੍ਹਾ ਤੇ ਉਤਰਨ ਲਈ ਤੈਅ ਥਾਂ ਤੋਂ ਕਾਫ਼ੀ ਨੇੜੇ ਉਤਰਿਆ, ਉਸਦੀ ਲੈਂਡਿੰਗ ਕਾਫ਼ੀ ਮੁਸ਼ਕਲ ਭਰੀ ਰਹੀ। ਇਸਰੋ ਨੂੰ ਇਹ ਜਾਣਕਾਰੀ ਚੰਦਰਮਾ ਦੇ ਚੱਕਰ 'ਚ ਮੌਜੂਦ ਚੰਦਰਯਾਨ 2 ਦੇ ਆਰਬਿਟਰ ਤੋਂ ਹਾਸਿਲ ਹੋਈ ਹੈ। ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿੱਚ 31.57% ਘੱਟ ਕੇ 196,524 ਯੂਨਿਟ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ ਇਹ ਅੰਕੜਾ 287,198 ਯੂਨਿਟ ਸੀ। ਯਾਤਰੀ ਵਾਹਨਾਂ ਦੀ ਵਿਕਰੀ ਲਗਾਤਾਰ 10ਵੇਂ ਮਹੀਨੇ ਘਟੀ ਹੈ। ਇਸ ਸਾਲ ਅਗਸਤ ਦੀ ਗਿਰਾਵਟ 21 ਸਾਲਾਂ 'ਚ ਸਭ ਤੋਂ ਵੱਧ ਹੈ। ਇਸ ਤੋਂ ਵੀ ਵੱਧ ਗਿਰਾਵਟ ਅਗਸਤ 1998 'ਚ ਦਰਜ ਕੀਤੀ ਗਈ ਸੀ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਸ ਨੇ ਸੋਮਵਾਰ ਅਗਸਤ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ, ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਭਾਰਤ ਖਿਲਾਫ਼ ਹਰ ਦਿਨ ਕੋਈ ਨਾ ਕੋਈ ਨਵੀਂ ਚਾਲ ਚੱਲ ਰਿਹਾ। ਹੁਣ ਖ਼ਬਰ ਹੈ ਕਿ ਪਾਕਿਸਤਾਨ ਵੱਡੇ ਐਕਸ਼ਨ ਦੀ ਤਿਆਰੀ ਕਰ ਰਿਹਾ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਸਿਆਲਕੋਟ ਸਰਹੱਦ ਤੇ ਆਪਣੇ ਜਵਾਨ ਤੈਨਾਤ ਕੀਤੇ ਨੇ। ਇਸ ਦੇ ਨਾਲ ਹੀ ਪਾਕਿਸਤਾਨ ਨੇ ਗਲੋਬਲ ਅੱਤਵਾਦੀ ਤੇ ਜੈਸ਼ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਵੀ ਰਿਹਾਅ ਕਰ ਦਿੱਤਾ ਹੈ ਤਾਂ ਜੋ ਉਹ ਭਾਰਤ ਖਿਲਾਫ਼ ਕੋਈ ਸਾਜ਼ਿਸ਼ ਕਰ ਸਕੇ। ਪੰਜਾਬ ਤੇ ਹਰਿਆਣਾ ਦਰਮਿਆਨ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਹੱਲ ਲਈ ਸੁਪਰੀਮ ਕੋਰਟ ਨੇ ਦੋਵਾਂ ਸੂਬਾ ਸਰਕਾਰਾਂ ਨੂੰ 4 ਮਹੀਨੇ ਦਾ ਸਮਾਂ ਦਿੱਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਸੂਬਾ ਸਰਕਾਰਾਂ ਵੱਲੋਂ ਗੱਲਬਾਤ ਰਾਹੀਂ ਮਸਲੇ ਦਾ ਚੰਗਾ ਹੱਲ ਕੱਢਣ ਦੀ ਆਸ ਜਤਾਈ ਹੈ। ਉਹਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਅਗਵਾਈ ਹੇਠ ਟੀਮਾਂ ਦੀ ਆਪਸੀ ਗੱਲਬਾਤ ਚੱਲ ਰਹੀ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ 4 ਮਹੀਨਿਆਂ ਦੇ ਅੰਦਰ ਦੋਵੇਂ ਸੂਬੇ ਗੱਲਬਾਤ ਜ਼ਰੀਏ ਇਸ ਮਾਮਲੇ ਦਾ ਹੱਲ ਕੱਢਣਗੇ। ਮਸਲਾ ਗੱਲਬਾਤ ਜ਼ਰੀਏ ਹੱਲ ਹੋ ਜਾਵੇ, ਇਹੀ ਬਿਹਤਰ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਚੰਦਰਯਾਨ 2 ਬਾਰੇ ਗੱਲ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਪਿਤਾ ਵਾਂਗ ਸੰਭਾਲਿਆ। ਇਸ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 5.5 ਸਾਲਾ ਮਨਾਉਣ ਬਾਰੇ ਕੋਈ ਰੁਝਾਨ ਨਹੀਂ। ਇਸ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ 31 ਅਕਤੂਬਰ ਤੱਕ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁਕੰਮਲ ਹੋ ਜਾਏਗਾ। ਹਰਸਿਮਰਤ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ 1,00,000 ਕਰੋੜ ਰੁਪਏ ਦਾ ਇੰਫਰਾਸਟ੍ਰਕਚਰ ਹੋਏਗਾ। ਉਹਨਾਂ ਕਿਹਾ ਕਿ ਮੰਤਰਾਲਾ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਟੈਕਸ ਕੱਟ ਕੀਤਾ ਤੇ ਭ੍ਰਿਸ਼ਟ ਅਫਸਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਖੇਤੀ ਮੰਤਰੀ ਵੱਲੋਂ ਫਰਾਰੀ ਪ੍ਰਬੰਧਨ ਤੇ ਕੌਮੀ ਕਿਸਾਨ ਸੰਮੇਲਨ ਕਰਵਾਇਆ ਗਿਆ, ਜਿਸ 'ਚ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ 'ਚ ਪੰਜਾਬ ਤੇ ਵੀ 10 ਕਿਸਾਨ ਸ਼ਾਮਲ ਸਨ। ਇਹਨਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਬਲਕਿ ਉਸ ਦਾ ਨਿਬੇੜਾ ਕੀਤਾ। ਇਹਨਾਂ ਕਿਸਾਨਾਂ ਮੁਤਾਬਕ ਇਹਨਾਂ ਨੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜੀ। ਸਰਕਾਰ ਨੇ 80% ਸਬਸਿਡੀ ਤੇ ਇਹਨਾਂ ਨੂੰ ਮਸ਼ੀਨਾਂ ਮੁਹੱਈਆ ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡੀਆਂ ਵਾਲੇ ਖਿਲਾਫ਼ ਫਤਿਹਗੜ੍ਹ ਸਾਹਿਬ ਦੀ ਅਦਾਲਤ ਚ ਮਾਨਹਾਨੀ ਦੀ ਕ੍ਰਿਮੀਨਲ ਰਿਪੋਰਟ ਦਾਇਰ ਕੀਤੀ ਗਈ ਹੈ। ਇਸ ਰਿਪੋਰਟ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਆਪਣੇ ਤੇ ਆਪਣੇ ਪਿਤਾ ਹਰੀ ਸਿੰਘ ਰੰਧਾਵਾ ਖਿਲਾਫ਼ ਭੱਦੀਆਂ ਟਿੱਪਣੀਆਂ ਬੋਲਣ ਦੇ ਇਲਜ਼ਾਮ ਲਾਏ ਨੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਢੱਡੀਆਂ ਵਾਲੇ ਵੱਲੋਂ ਆਪਣੇ ਦੀਵਾਨ ਦੌਰਾਨ ਲੱਖਾਂ ਦੀ ਗਿਣਤੀ ਚ ਬੈਠੀ ਸੰਗਤ ਸਾਹਮਣੇ ਉਹਨਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਤੇ ਉਹਨਾਂ ਖਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਜੋ ਬਰਦਾਸ਼ਤ ਤੋਂ ਬਾਹਰ ਨੇ। ਉਹਨੇ ਕਿਹਾ ਕਿ ਇਹ ਢੱਡੀਆਂ ਵਾਲੇ ਦੀ ਉਮਰ ਨਹੀਂ ਜਿੰਨੀ ਦੇਰ ਦੇ ਉਹਨਾਂ ਦੇ ਪਿਤਾ ਪ੍ਰਚਾਰ ਕਰ ਰਹੇ ਨੇ। ਬਟਾਲਾ ਬਲਾਸਟ ਮਗਰੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪਲ ਉਜਵਲ ਤੇ ਸਿਮਰਜੀਤ ਬੈਂਸ ਵਿਚਾਲੇ ਵਿਵਾਦ ਚਰਚਾ ਚ ਹੈ। ਬੈਂਸ ਵੱਲੋਂ ਪਿਛਲੇ ਦਿਨਾਂ ਤੋਂ ਡੀਸੀ ਤੇ ਕੇ ਇਲਜ਼ਾਮ ਲਾਏ ਜਾ ਰਹੇ ਨੇ। ਇਸ ਤੇ ਡਿਪਟੀ ਕਮਿਸ਼ਨਰ ਵਿਪਲ ਉਜਵਲ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਇਲਜ਼ਾਮ ਗਲਤ ਨੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ ਐਡਿਟ ਕਰਕੇ ਪਾਈ ਗਈ ਹੈ। ਉਹਨਾਂ ਦੱਸਿਆ ਕਿ ਲਾਸ਼ ਪਛਾਣਨ ਚ ਸੰਬੰਧਿਤ ਪਰਿਵਾਰ ਨੂੰ ਮੁਸ਼ਕਲ ਆ ਰਹੀ ਸੀ। ਸਿਮਰਜੀਤ ਬੈਂਸ ਪਰਿਵਾਰ ਨਾਲ ਉਹਨਾਂ ਕੋਲ ਆਏ, ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ। ਉਜਵਲ ਨੇ ਬੈਂਸ ਦੇ ਇਲਜ਼ਾਮਾਂ ਬਾਰੇ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਵੀ ਬਾਹਰ ਜਾਣ ਲਈ ਨਹੀਂ ਕਿਹਾ ਤੇ ਇਹ ਗਲਤ ਇਲਜ਼ਾਮ ਹੈ। ਉਹਨਾਂ ਦਾਅਵਾ ਕੀਤਾ ਕਿ ਉਹ ਅਜਿਹਾ ਕਦੀ ਵੀ ਨਹੀਂ ਕਰ ਸਕਦੇ। ਉਧਰ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਨਾਲ ਕੀਤੀ ਬਦਸਲੂਕੀ ਦੇ ਵਿਰੋਧ ਚ ਗੁਰਦਾਸਪੁਰ ਚ ਪਟਵਾਰੀਆਂ, ਡੀਸੀ ਦਫ਼ਤਰ ਦੇ ਕਰਮਚਾਰੀਆਂ ਤੇ ਤਹਿਸੀਲਦਾਰਾਂ ਨੇ ਕਲਮ ਛੋੜ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਜਲਦ ਤੋਂ ਜਲਦ ਬੈਂਸ ਦੀ ਗ੍ਰਿਫ਼ਤਾਰੀ ਕਰਨ ਤੇ ਉਹਨਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਲਾਉਣ ਦੀ ਮੰਗ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਬਟਾਲਾ ਦੇ ਡਿਪਟੀ ਕਮਿਸ਼ਨਰ ਨਾਲ ਦੁਰਵਿਵਹਾਰ ਦਾ ਮਾਮਲਾ ਕਰਕੇ ਸਿਆਸਤ ਕਾਫ਼ੀ ਪੱਕੀ ਹੋਈ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਡੀਸੀ ਨਾਲ ਬਦਸਲੂਕੀ ਦੀ ਵੀਡੀਓ ਵੇਖਣ ਤੋਂ ਬਾਅਦ ਹੀ ਉਹਨਾਂ ਨੇ ਬੈਂਸ ਖਿਲਾਫ਼ FIR ਦਰਜ ਕਰਨ ਦੇ ਹੁਕਮ ਦਿੱਤੇ ਸੀ। ਕੈਪਟਨ ਨੇ ਕਿਹਾ ਕਿ ਉਹ ਡੀਸੀ ਦੇ ਨਾਲ ਖੜੇ ਨੇ ਤੇ ਆਪਣੇ ਅਫਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਮੀਡੀਆ ਚ ਹਮੇਸ਼ਾ ਸ਼ਾਇਦ ਰਹਿਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹੁਣ ਪੱਤਰਕਾਰਾਂ ਨੂੰ ਵੇਖਦਿਆਂ ਹੀ ਟਾਲਾ ਵੱਟਦੇ ਨੇ। ਪਿਛਲੇ ਕੁਝ ਦਿਨਾਂ ਤੋਂ ਆਪਣੇ ਹਲਕੇ ਅੰਮ੍ਰਿਤਸਰ ਚ ਸਰਗਰਮ ਨੇ ਪਰ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਨੇ। ਕੈਪਟਨ ਨਾਲ ਕਲੇਸ਼ ਹੋਣ ਮਗਰੋਂ ਅੱਜ ਤੱਕ ਮੀਡੀਆ ਨੂੰ ਮੁਖਾਤਬ ਨਹੀਂ ਹੋਏ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਵੀ ਆਪਣੇ ਹਲਕੇ ਚ ਨਿਕਲੇ। ਸਿੱਧੂ ਹਲਕੇ ਦੇ ਏਕਤਾ ਨਗਰ ਤੇ ਰਜਿੰਦਰ ਨਗਰ ਚ ਗਏ ਤੇ ਉਹ ਲੋਕਾਂ ਨੂੰ ਮਿਲੇ। ਇਸ ਦੌਰਾਨ ਸਿੱਧੂ ਬਹੁਤ ਥੋੜਾ ਸਮਾਂ ਰੁਕੇ ਤੇ ਹਲਕੇ ਦੇ ਲੋਕਾਂ ਨੂੰ ਮਿਲ ਕੇ ਪਰਤ ਗਏ ਤੇ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਬਠਿੰਡਾ ਸ਼ਹਿਰ ਦੇ ਰਾਮਾ ਮੰਡੀ ਚ ਤਾਇਨਾਤ SHO ਮਨੋਜ ਕੁਮਾਰ ਨੂੰ ਬਠਿੰਡਾ ਦੇ IG MF ਫਾਰੂਕੀ ਨੇ ਸਸਪੈਂਡ ਕਰ ਦਿੱਤਾ। ਇਸ ਕਾਰਨ ਦੱਸਿਆ ਗਿਆ ਕਿ SHO ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਸੀ। ਇਸ ਨਾਲ ਹੀ ਦਿਵਾ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905451
ਕਮਾਲ ਕੀਤਾ ਗੌਰਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8895।
ਅੱਛਾ ਅੱਛਾ 416-903-8595 ਨੰਬਰ ਹੈ ਫਿਰ ਗੌਰਮੀਟ ਸ਼ਾਪ ਦਾ।
ਹੈਲੋ।
ਹਾਂਜੀ ਡੈਡ, ਆਉਂਦੇ ਹੋਏ ਫਲਾਇਰ ਲੈ ਕੇ ਆਇਓ।
ਉਹ ਪੁੱਤ ਫਲਾਇਰ ਕੀ ਕਰਨੇ ਨੇ?
ਸੋਫੇ ਦੀਆਂ ਸੇਲਾਂ ਨਹੀਂ ਵੇਖਣੀਆਂ ਸੀ?
ਪੁੱਤ ਘਰ ਆਪਣੀ ਮਨਪਸੰਦ ਆ ਤੇ ਸੋਫੇ ਸੇਲਾਂ ਤੋਂ ਸੋਫਾ ਆਪਾਂ ਬਣਵਾਵਾਂਗੇ ਸ਼ਗਨਦੀਪ ਢਿੱਲੋਂ ਸੋਫਾ ਸਟੂਡੀਓ ਵਾਲਿਆਂ ਕੋਲੋਂ, ਜਿਹੜੇ 5 ਸਾਲ ਦੀ ਫੋਮ ਦੀ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗਾਂ ਦੀ ਗਾਰੰਟੀ ਦਿੰਦੇ ਨੇ, ਨਾਲੇ ਆਪਣੇ ਮਨਪਸੰਦ ਦਾ ਸੋਫਾ ਬਣਵਾਵਾਂਗੇ।
ਐਡਰੈਸ ਪਤਾ ਹੈ ਡੈਡ?
ਤੁਸੀਂ ਵੀ ਨੋਟ ਕਰੋ, ਟੌਰਬ੍ਰਮ ਐਂਡ ਕਲਾਰਕ ਦੀ ਇੰਟਰਸੈਕਸ਼ਨ ਬ੍ਰੈਂਪਟਨ ਦੇ ਵਿੱਚ। ਸ਼ਗਨਦੀਪ ਢਿੱਲੋਂ ਨੂੰ ਮਨਪਸੰਦ ਸੋਫੇ ਬਣਾਉਣ ਵਾਸਤੇ ਫੋਨ ਕਰੋ 905-799-8877 905-799-8877।
ਸੋਫਾ ਸਟੂਡੀਓ ਡਾਟ ਸੀਏ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ। ਕਾਲ ਕਰੋ 905-452-9955। 9054529955 All Truck Lube and Wash.
ਓਏ ਪੁੱਤਰ ਜੀ, ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਹੀ ਫਿਰੋਗੇ?
ਪਰ ਡੈਡ, ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ।
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ, ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ। 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ। ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ। ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜਸ ਸ਼ੋਕਰ ਨੂੰ। ਕਾਲ 6476286948 6447289648
ਜੀ ਹਾਂ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਮਹਿਕ ਤੇ ਮਹਿਕ ਰੇਡੀਓ ਦੇ ਵਿੱਚ। ਅਸੀਂ ਸਟੂਡੀਓ ਦਾ ਨੰਬਰ ਸਾਡੇ ਦੁਬਾਰਾ ਸਾਂਝਾ ਕਰਨਾ ਚਾਹੁੰਦੇ ਹਾਂ, 416-620-1778 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ। ਸਾਡੇ ਨਾਲ ਨਪਿੰਦਰ ਸਿੰਘ ਬਰਾੜ ਜੀ ਵੀ ਜੁੜ ਚੁੱਕੇ ਨੇ, ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇਹਨਾਂ ਦਾ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਸੁਰ ਸਾਹਿਬ, ਸੁਣਨ ਵਾਲੇ ਤੁਹਾਡੇ ਸਾਰੇ ਸਰੋਤਿਆਂ ਨੂੰ ਧੰਨਵਾਦ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖੁੱਲ੍ਹੀ ਗੱਲਬਾਤ ਕਰਾਂਗੇ ਕਿ ਸਾਡੇ ਸਾਰੇ ਹੀ ਲਿਸਨਰਸ ਨੇ ਆਲਮੋਸਟ ਇਹ ਵੀਡੀਓ ਦੇਖ ਲਈ ਹੋਵੇਗੀ ਕਿ ਕਿਸ ਤਰ੍ਹਾਂ ਇੱਕ MLA ਸਿਮਰਨਜੀਤ ਸਿੰਘ ਬੈਂਸ ਸਾਹਿਬ ਇੱਕ ਮੌਜੂਦਾ DC ਨੂੰ, ਜੋ ਕਿ ਆਪਣੀ ਡਿਊਟੀ ਕਰ ਰਹੇ ਨੇ, ਕੀ ਉਹਨਾਂ ਦੇ ਵਿੱਚ ਆਪਸ 'ਚ ਗੱਲਬਾਤ ਹੁੰਦੀ ਆ, ਕਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਇਹ ਲੋਕਾਂ ਦਾ ਦਫ਼ਤਰ ਹੈ, ਕਿ ਤੁਹਾਡੇ ਪਿਓ ਦਾ ਦਫ਼ਤਰ ਨਹੀਂ, ਤੁਸੀਂ ਲੋਕਾਂ ਨੂੰ ਬਾਹਰ ਜਾਣ ਲਈ ਕਿਸ ਤਰ੍ਹਾਂ ਕਹਿ ਰਹੇ ਹੋ, ਅਤੇ ਅੱਗੇ DC ਕੀ ਗੁਜ਼ਾਰਿਸ਼ ਕਰ ਰਿਹਾ, ਇਹ ਸਾਰਾ ਅਸੀਂ ਆਪਣੇ ਆਪ ਸਾਰਿਆਂ ਨੇ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਸਾਰਿਆਂ ਨੇ ਦੇਖ ਲਿਆ। ਇਸ ਦੇ ਉੱਪਰ ਤੁਸੀਂ ਸੋਚ ਰਹੇ ਹੋ ਕਿ ਮੌਜੂਦਾ ਜੋ DC ਆ ਉਸਦਾ ਆਪਣੇ ਕੰਮ ਕਰਨ ਦਾ ਅੰਦਾਜ਼ ਸਹੀ ਸੀ, ਤਰੀਕਾ ਸਹੀ ਸੀ ਜਾਂ ਗਲਤ ਸੀ, ਜਾਂ ਤੁਸੀਂ ਸੋਚ ਰਹੇ ਹੋ ਕਿ ਜੋ ਸਿਮਰਨਜੀਤ ਸਿੰਘ ਬੈਂਸ ਸਾਹਿਬ ਨੇ ਲੋਕਾਂ ਦੇ ਲਈ ਅੱਜ ਤੱਕ ਆਵਾਜ਼ ਬੁਲੰਦ ਕਰਦੇ ਆਏ ਨੇ, ਹੋਰ ਵੀ ਬਹੁਤ ਸਾਰੇ ਆਫਿਸਿਸ ਦੇ ਵਿੱਚ ਜਾ ਕੇ ਪਹਿਲਾਂ ਵੀ ਉਹਨਾਂ ਨੇ ਵੀਡੀਓਜ਼ ਬਣਾਈਆਂ ਨੇ, ਅਤੇ ਅਫਸਰਾਂ ਦੇ ਨਾਲ ਮੈਂ ਕਹਾਂ ਕਿ ਡਿਸਿਪਲਿਨ ਦੇ ਵਿੱਚ ਰਹਿ ਕੇ ਗੱਲ ਕੀਤੀ ਹੈ ਜਾਂ ਨਹੀਂ ਕੀਤੀ ਹੈ, ਉਹ ਆਪਾਂ ਸਭ ਨੇ ਦੇਖਿਆ। ਕੀ ਤੁਸੀਂ ਸਮਝਦੇ ਹੋ ਦੋਨਾਂ ਦੇ ਵਿੱਚੋਂ ਕੌਣ ਸਹੀ ਸੀ? ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਡਰਾਂ ਦਾ ਅਜਿਹਾ ਰਵੱਈਆ ਹੋਣਾ ਚਾਹੀਦਾ ਜਾਂ ਅਫਸਰਾਂ ਦਾ ਅਜਿਹਾ ਉਹਨਾਂ ਦੇ ਪ੍ਰਤੀ ਰਵੱਈਆ ਹੋਣਾ ਚਾਹੀਦਾ? ਤੁਸੀਂ ਕੀ ਸੋਚਦੇ ਹੋ? ਤੁਸੀਂ ਆਪਣੇ ਵਿਚਾਰ ਦੇਣ ਲਈ ਕਾਲ ਕਰ ਸਕਦੇ ਹੋ 416-620-1778 ਦੇ ਉੱਪਰ, ਤੁਹਾਡੇ ਜਿੰਨੇ ਵੀ ਵਿਚਾਰ ਹੋਣਗੇ ਉਹਨਾਂ ਨੂੰ ਵੈਲਕਮ ਕੀਤਾ ਜਾਊਗਾ। ਅਤੇ ਨਾਲ ਦੀ ਨਾਲ ਲੱਖਾ ਸਧਾਣਾ ਹੋਰਾਂ ਦਾ ਇੱਕ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਹੀ ਅਫਸਰ ਲਾਏ ਜਾਣ, ਕਿਉਂਕਿ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੀ ਅਫਸਰਸ਼ਾਹੀ ਆ, ਸਾਡੀ ਜਿਹੜੀ ਆਵਾਜ਼ ਹੈ, ਸਾਡੀ ਜਿਹੜੀ ਭਾਸ਼ਾ ਆ, ਸਾਡੇ ਜਿਹੜੀਆਂ ਗੱਲਾਂ ਬਾਤਾਂ ਨਹੀਂ ਸਮਝ ਸਕਦੀਆਂ, ਤਾਂ ਸਾਨੂੰ ਜਿਹੜੀ ਅਫਸਰਸ਼ਾਹੀ ਆ ਉਹ ਪੰਜਾਬੀ ਹੀ ਦੇ ਦਿੱਤੀ ਜਾਵੇ? ਇੱਕ ਬਹੁਤ ਵੱਡਾ ਸਵਾਲ ਹੈ। ਦੇਖਣਾ ਇਹ ਬਣਦਾ ਹੈ ਕਿ ਜੇਕਰ ਪੰਜਾਬ ਨੇ ਪੰਜਾਬੀ ਅਫਸਰਸ਼ਾਹੀ ਦੀ ਮੰਗ ਕਰਨੀ ਹੈ ਤਾਂ ਹੋਰ ਸੂਬੇ ਵੀ ਅਜਿਹੀ ਮੰਗ ਕਰਨਗੇ, ਤਾਂ ਸੈਂਟਰ ਦੇ ਵਿੱਚ ਜ਼ਿਆਦਾ ਹਿੰਦੀ ਬੋਲਦੇ ਇਲਾਕੇ ਆਉਂਦੇ ਨੇ, ਤਾਂ ਕੀ ਅਸੀਂ ਸਮਝ ਸਕਦੇ ਹਾਂ ਕਿ ਸੈਂਟਰ ਦੇ ਵਿੱਚ ਫਿਰ ਜਿਹੜੇ ਪੰਜਾਬੀ ਬੋਲਦੇ ਅਫਸਰ ਆ ਉਹਨਾਂ ਨੂੰ ਪਹਿਲ ਦੇਣੀ ਬੰਦ ਕੀਤੀ ਜਾਵੇ, ਕਿਉਂਕਿ ਜਿਸ ਹਿਸਾਬ 'ਤੇ ਲੱਖਾ ਸਧਾਣਾ ਹੋਣਾ ਨੇ ਇੱਕ ਮੰਗ ਉਠਾਈ ਹੈ? ਸੋ ਇਹਨਾਂ ਦੋਨਾਂ ਹੀ ਵਿਸ਼ਿਆਂ ਦੇ ਉੱਪਰ ਕੋਈ ਵੀ ਕਾਲਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤਾਂ ਤੁਸੀਂ 416-620-1778 ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਨਪਿੰਦਰ ਬਰਾੜ ਸਾਹਿਬ, ਤੁਹਾਡੀ ਰਾਏ ਜਾਣਨੀ ਚਾਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਬੈਂਸ ਅਤੇ ਜੋ DC ਵਿਵਾਦ ਚੱਲ ਰਿਹਾ ਇਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ?
ਪਹਿਲੀ ਸਭ ਗੱਲ ਇਸ ਤਰ੍ਹਾਂ ਹੈ ਕਿ ਦੋਨਾਂ ਦੇ ਵਿੱਚ ਅਗਰ ਪਹਿਲੀ ਗੱਲ ਆਪਾਂ ਕਰੀਏ DC ਦੀ, ਤਾਂ ਦੇਖੋ DC ਸਾਹਿਬ, ਕਿਉਂਕਿ ਉਸ ਦਿਨ ਹਾਲਾਤ ਐਸੇ ਸੀ, 23 ਲੋਕਾਂ ਦੀ ਮੌਤ ਹੋ ਗਈ, ਔਰ ਜਦੋਂ ਪਹਿਲੀ ਸਾਹਿਬ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਟ੍ਰੈਜਡੀ ਵਾਪਰ ਜਾਂਦੀ ਆ ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ, ਉਹਨਾਂ ਦੇ ਘਰ ਦਾ ਜੀ ਚਲਾ ਜਾਂਦਾ, ਤਾਂ ਉਹਨਾਂ ਦੇ ਹਾਲਾਤ ਅਲੱਗ ਹੁੰਦੇ ਨੇ। ਇੱਕ ਆਮ ਬਿਹੇਵੀਅਰ ਨੂੰ ਔਰ ਉਸ ਮਾਹੌਲ ਦੇ ਬਿਹੇਵੀਅਰ ਨੂੰ ਇਕੱਠਾ ਜੋੜ ਕੇ ਨਹੀਂ ਦੇਖਿਆ ਜਾ ਸਕਦਾ, ਇੱਕ ਗੱਲ ਤਾਂ ਇਹ ਕਲੀਅਰ ਹੈ
ਜੀ।
ਸਿਮਰਜੀਤ ਸਿੰਘ ਬੈਂਸ ਉਸ ਦਿਨ ਇੱਕ ਪਰਿਵਾਰ ਦੇ ਨਾਲ ਗਏ ਸੀ, ਔਰ ਉਸ ਪਰਿਵਾਰ ਦਾ ਅਸਲ ਵਿੱਚ ਕਹਾਣੀ ਕੀ ਸੀ? ਕਹਾਣੀ ਇਹ ਹੋਈ ਸੀ ਕਿ ਇੱਕ ਪਰਿਵਾਰ ਦਾ ਦਾਅਵਾ ਸੀ ਕਿ ਲਾਸ਼ਾਂ ਸਾਰੀਆਂ ਦੇ ਦਿੱਤੀਆਂ ਗਈਆਂ, ਪਰ ਉਹਨਾਂ ਦੇ ਲੜਕੇ ਸਤਨਾਮ ਦੀ ਜਿਹੜੀ ਆ ਲਾਸ਼, ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਉਹਨਾਂ ਨੂੰ ਨਹੀਂ ਮਿਲ ਰਹੀ, ਉਹ ਲਾਸ਼ ਕਿੱਧਰ ਗਈ? ਇਸ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਸੀ। ਸਿਮਰਜੀਤ ਸਿੰਘ ਬੈਂਸ ਉੱਥੇ, ਕਿਉਂਕਿ ਹਾਲਾਤ ਐਸੇ ਸੀਗੇ ਕਿ ਜਦੋਂ ਹਰ ਬੰਦੇ ਨੂੰ ਲੱਗਦਾ ਕਿ ਜੀ ਮੇਰਾ ਕੋਈ ਸਹਾਰਾ ਬਣੇ, ਤਾਂ ਸਿਮਰਜੀਤ ਸਿੰਘ ਬੈਂਸ ਉੱਥੇ ਜਦੋਂ ਗਏ ਤਾਂ ਉਹਨਾਂ ਦੇ ਨਾਲ ਉੱਥੇ ਪਹੁੰਚੇ ਸੀ, ਔਰ DC ਜਿਹੜੇ ਉਸ ਵੇਲੇ ਉੱਥੇ ਮੌਜੂਦ ਸੀ ਬਿਲਕੁਲ
ਜੀ,
ਉਹਨਾਂ ਨੇ ਐਸਾ ਮਾਹੌਲ, ਕਿਉਂਕਿ ਉੱਥੇ ਕਿਉਂਕਿ ਉਹ ਆਲਰੇਡੀ ਪ੍ਰੈਸ਼ਰ ਦੇ ਵਿੱਚ ਬਹੁਤ ਜ਼ਿਆਦਾ ਸੀ, ਔਰ ਉਸਨੂੰ ਕੋਈ ਰਸਤਾ ਲੱਭ ਨਹੀਂ ਰਿਹਾ ਸੀ, ਕਿਉਂਕਿ ਅਸੀਂ ਵੀ ਸਵਾਲ ਪੁੱਛ ਰਹੇ ਸੀ, ਹੋਰ ਲਗਾਤਾਰ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਸੀ, ਤਾਂ ਐਸੇ ਸਵਾਲਾਂ ਜਵਾਬਾਂ ਦੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਕੋਲੇ ਕੋਈ ਰਸਤਾ ਨਹੀਂ ਸੀ, ਔਰ ਜੇ ਕੋਈ ਜਵਾਬ ਹੁੰਦਾ, ਕਿਉਂਕਿ 23 ਲੋਕਾਂ ਦੀ ਜਾਨ ਚਲੀ ਗਈ, ਔਰ 23 ਲੋਕਾਂ ਦੀ ਜਾਨ ਜਾਣ ਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਉਸਨੂੰ ਮੰਨਿਆ ਜਾ ਰਿਹਾ ਸੀ, ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ। ਇਹ ਸਿੱਧੇ ਤੌਰ ਤੇ ਅਫਸਰਾਂ ਦੀ ਨਲੇਕੀ ਦੇ ਚੱਲਦਿਆਂ ਐਸੀ ਘਟਨਾ ਵਾਪਰੀ ਸੀ, ਕਿਉਂਕਿ ਲੋਕਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਸੀ ਕਿ ਫੈਕਟਰੀ ਬੰਦ ਕੀਤੀ ਜਾਵੇ, ਪਰ ਕਿਸੇ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ। ਉਸ ਮਾਹੌਲ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਉੱਥੇ ਗਏ ਸੀ ਔਰ ਜਾਂਦਿਆਂ ਨੂੰ ਜਦੋਂ ਦੋਨਾਂ ਦੇ ਵਿੱਚ ਤਲਕਲਾਮੀ ਹੋਈ ਤਾਂ ਡੀਸੀ ਨੇ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਿਹਾ ਤਾਂ ਕਿ ਸਾਰੇ ਬੰਦੇ ਜਿਹੜੇ ਤੁਹਾਡੇ ਨਾਲ ਫਾਲਤੂ ਨੇ ਬਾਹਰ ਜਾ ਦਿਓ ਪਹਿਲਾਂ ਤਾਂ ਪਰ ਮਾਹੌਲ ਐਸਾ ਕ੍ਰੀਏਟ ਹੋ ਗਿਆ ਜ਼ਰੂਰ ਸਿਮਰਜੀਤ ਸਿੰਘ ਬੈਂਸ ਵੀ ਸ਼ਾਇਦ ਇੱਕ ਸਟੈਪ ਅੱਗੇ ਜਾ ਕੇ ਬੋਲ ਕੇ ਇਸ ਤਰ੍ਹਾਂ ਦਾ ਸ਼ਬਦ ਜਿਹੜਾ ਉਹਨਾਂ ਵੱਲੋਂ ਯੂਜ਼ ਕੀਤਾ ਗਿਆ ਕਿ ਤੇਰੇ ਬਾਪ ਦਾ ਦਫ਼ਤਰ ਕਿਉਂਕਿ ਬੇਸ਼ੱਕ ਉਹਨਾਂ ਤੋਂ ਉਸ ਮਾਹੌਲ ਦੇ ਵਿੱਚ ਬੋਲਿਆ ਗਿਆ ਹੋਏਗਾ ਪਰ ਇਹ ਸ਼ਬਦਾਵਲੀ ਮੈਂ ਕਹਾਂਗਾ ਕਿ ਉਹ ਸ਼ਾਇਦ ਠੀਕ ਨਹੀਂ ਸੀ ਪਰ ਸ਼ਬਦਾਵਲੀ ਆਈ ਕਿਉਂ ਹਾਲਾਤ ਐਸੇ ਪੈਦਾ ਕਿਉਂ ਹੋਏ ਕਿ ਸਿਮਰਜੀਤ ਸਿੰਘ ਬੈਂਸ ਨੂੰ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਪਿਆ ਉਹ ਮਾਹੌਲ ਵੀ ਆਪਾਂ ਨੂੰ ਦੇਖਣਾ ਪਏਗਾ ਸਿੱਧੇ ਤੌਰ ਤੇ ਪਰਚਾ ਜਿਹੜਾ ਬੇਸ਼ੱਕ ਸਿਮਰਜੀਤ ਬੈਂਸ ਦੇ ਖਿਲਾਫ਼ ਦਰਜ ਕਰ ਦਿੱਤਾ ਗਿਆ ਪਰ ਸਿੱਧੇ ਤੌਰ ਤੇ ਇਕੱਲਾ ਸਿਮਰਜੀਤ ਸਿੰਘ ਬੈਂਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਦੂਜੀ ਗੱਲ ਜੇਕਰ ਤੁਸੀਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਪਰਚਾ ਦਰਜ ਕਰ ਦਿੱਤਾ ਕਿਉਂਕਿ ਉਸਨੇ ਮਿਸਬਿਹੇਵ ਕੀਤਾ ਤਾਂ ਤੁਸੀਂ ਕੀ ਉਹਨਾਂ ਉਹ ਮਿਸਬਿਹੇਵ ਵੱਡਾ ਹੋ ਗਿਆ ਗੁਨਾਹ ਪਰ ਜਿਹੜੇ 23 ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੀ ਜਾਨ ਜਾਣ ਦੇ ਲਈ ਜ਼ਿੰਮੇਵਾਰ ਨੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ 2 ਸਾਲ ਤੱਕ ਸਪੈਕਟਰ ਦੇ ਬਾਵਜੂਦ ਸੈਕਟਰੀ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ 50 ਸਾਲ ਸੈਕਟਰੀ ਚੱਲਣ ਦਿੱਤੀ ਤਾਂ ਉਹਨਾਂ ਅਫਸਰਾਂ ਦੇ ਖਿਲਾਫ਼ ਕਾਰਵਾਈ ਦੇ ਲਈ ਜੇ ਕਮਿਸ਼ਨ ਬਣਿਆ ਕਾਰਵਾਈ ਫਿਰ ਵੀ ਨਹੀਂ ਹੋਣੀ ਤਾਂ ਇਹ ਜਿਹੜੇ ਦੋਹਰੇ ਮਾਪਦੰਡ ਆ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਾਡੇ ਦੇਸ਼ ਦੇ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਐਸੇ ਹਾਲਾਤ ਨੇ ਤਾਂ ਨੋ ਡਾਊਟ ਕਿ ਸਿਮਰਜੀਤ ਸਿੰਘ ਬੈਂਸ ਨੂੰ ਵੀ ਐਸੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਪਰ ਉਹ ਹਾਲਾਤ ਐਸੇ ਸੀ ਕਿ ਉਹ ਉਹਨਾਂ ਤੋਂ ਬੋਲਿਆ ਗਿਆ ਕਿਉਂਕਿ ਕਿਸੇ ਦੇ ਪਰਿਵਾਰ ਦਾ ਮੈਂਬਰ ਨੇ ਉਹਦੀ ਲਾਸ਼ ਤੱਕ ਨਹੀਂ ਮਿਲ ਰਹੀ ਸੀ ਉਹਨਾਂ ਨੂੰ ਦੂਜੇ ਪਾਸੇ ਡੀਸੀ ਸਾਹਿਬ ਕਿਉਂਕਿ ਸ਼ਾਇਦ ਪਹਿਲਾਂ ਬੜੇ ਸੰਘਰਸ਼ ਦੇ ਨਾਲ ਡੀਸੀ ਕੋਠੀ ਤੇ ਪਹੁੰਚੇ ਨੇ ਉਹ ਉਹਨਾਂ ਦੀ ਇੱਕ ਮੈਂ ਸਟੋਰੀ ਦੇਖ ਰਿਹਾ ਸੀਗਾ ਕਿ ਉਹ ਦੱਸ ਰਹੇ ਸੀ ਕਿ ਮੈਂ ਬੜਾ ਸੰਘਰਸ਼ ਕੀਤਾ ਉਹ ਜਨਾਬ ਸੰਘਰਸ਼ ਕੀਤਾ ਤੁਸੀਂ ਡੀਸੀ ਬਣ ਗਏ ਫਿਰ ਹੁਣ ਜ਼ਿੰਮੇਵਾਰੀਆਂ ਨਾ ਭੁੱਲੋ ਹੁਣ ਡੀਸੀ ਦੀ ਕੁਰਸੀ ਦਾ ਤੁਹਾਡੇ ਦਿਮਾਗ ਨੂੰ ਨਸ਼ਾ ਚੜ ਰਿਹਾ ਉਸਨੂੰ ਉਤਾਰੋ 23 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਹੋ ਤੁਸੀਂ ਤੇ ਇਸ ਕਰਕੇ ਮਾਹੌਲ ਐਸਾ ਬਣ ਗਿਆ ਜੀ
ਬਰਾੜ ਸਾਹਿਬ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੀ ਬੋਲੀ ਦੇਖੀ ਜਾਵੇ ਬਹੁਤ ਨਿਮਰਤਾ ਸਹਿਤ ਡੀਸੀ ਸਾਹਿਬ ਦੀ ਬੋਲੀ ਸੀਗੀ ਕੋਈ ਵੀ ਗੱਲਬਾਤ ਹੁੰਦੀ ਹੈ ਕੋਈ ਘਟਨਾਕ੍ਰਮ ਘਟਦਾ ਹੈ ਉਸਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਨੇ ਅਤੇ ਅੱਗੇ ਬਹੁਤ ਸਾਰੇ ਪ੍ਰੋਸੀਜਰ ਹੁੰਦੇ ਨੇ ਸੋ ਆਪਾਂ ਹੁਣ ਉਹ ਜੋ ਗੱਲਬਾਤ ਸੀਗੀ ਜੇ ਹੁਣ ਆਪਾਂ ਸਾਰੀ ਕਿਉਂ ਪਿੰਡ 'ਚੋਂ ਪੰਚਾਇਤ ਚੁਣੀ ਜਾਂਦੀ ਹੈ ਪੰਜ ਮੈਂਬਰ ਹੀ ਕਿਉਂ ਚੁਣੇ ਜਾਂਦੇ ਨੇ ਕਿਉਂਕਿ ਉਹ ਪੰਜ ਲੋਕਾਂ ਦੇ ਨੁਮਾਇੰਦੇ ਹੁੰਦੇ ਨੇ ਅੱਗੇ ਜਾ ਕੇ ਗੱਲਬਾਤ ਰੱਖ ਸਕਦੇ ਨੇ ਜੇ ਸਾਰਾ ਪਿੰਡ ਹੀ ਕਹੇ ਕਿ ਮੈਂ ਹੁਣ ਅੰਦਰ ਵੜ ਕੇ ਰੂਮ ਦੇ ਵਿੱਚ ਹੀ ਡੀਸੀ ਸਾਹਿਬ ਨਾਲ ਗੱਲ ਕਰਨੀ ਆ ਤਾਂ ਉਹ ਕਿੱਥੇ ਕੁ ਤੱਕ ਸਾਰਥਕ ਆ ਜੇ ਹੁਣ ਗੱਲਬਾਤ ਕਰੀਏ ਕਿ MP ਵੀ ਆ MLA ਵੀ ਆ ਉਹ ਵੀ ਤਾਂ ਪ੍ਰਸ਼ਾਸਨ ਨੂੰ ਰਹਿੰਦੇ ਸਮੇਂ ਅਜਿਹੀ ਸੂਚਨਾ ਦੇ ਸਕਦੇ ਸੀ ਜਾਂ ਉਹਨਾਂ ਦੇ ਉੱਪਰ ਦਬਾਅ ਪਾ ਸਕਦੇ ਸੀ ਕਿ ਪਹਿਲਾਂ ਕਾਰਵਾਈ ਹੋ ਸਕਦੀ ਹੈ ਹੁਣ ਸਿਮਰਜੀਤ ਸਿੰਘ ਬੈਂਸ ਦੇ ਏਰੀਏ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕੁਛ ਵੀ ਹੁੰਦਾ ਹੈ ਤਾਂ ਲੋਕ ਜਾ ਕੇ ਉਹਦੇ ਦਫ਼ਤਰ ਢਾਹ ਦੇਣ ਜਾਂ ਉਸਦੇ ਵਿੱਚ ਜਾ ਕੇ ਕਹਿਣ ਵੀ ਜਿੰਨਾ ਚਿਰ ਤੂੰ ਇੱਥੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਅਤੇ ਉਨਾ ਟਾਈਮ ਅਸੀਂ ਇੱਥੋਂ ਜਾਂਦੇ ਨਹੀਂ ਅਤੇ ਅਸੀਂ ਸਾਰੇ ਦੇ ਸਾਰੇ ਇੱਥੇ ਹੀ ਬੈਠਾਂਗੇ ਕਿਉਂਕਿ ਇਹ ਸਾਡੀ ਹੀ ਮਲਕੀਅਤ ਆ ਸੋ ਡੀਸੀ ਵੀ ਤਾਂ ਇੱਕ ਚੁਣਿੰਦਾ ਅਫਸਰ ਆ ਉਸ ਏਰੀਏ ਨੂੰ ਦਿੱਤਾ ਗਿਆ ਉਹ ਵੀ ਤਾਂ ਲੋਕਾਂ ਦਾ ਨੁਮਾਇੰਦਾ ਆ ਸੋ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਲਿਸਨਰਸ ਦਾ ਕੀ ਕਹਿਣਾ ਆ ਸੋ ਸਾਡੇ ਨਾਲ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ ਉਹਨਾਂ ਦੇ ਸੁਝਾਅ ਲੈਂਦੇ ਹਾਂ ਕਾਲਰ ਗੋ ਹੈਡ ਪਲੀਜ਼
ਹਾਂਜੀ ਤੁਹਾਨੂੰ ਤੇ ਆਪਣੇ ਬਰਾੜ ਸਾਹਿਬ ਨੂੰ ਤੇ ਸਾਰੇ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਨਮਸਤੇ ਜੀ
ਨਮਸਤੇ ਜੀ
ਬਰਾੜ ਸਾਹਿਬ ਮੇਰਾ ਸਵਾਲ ਤੁਸੀਂ ਕਾਫੀ ਚੀਜ਼ ਕਲੀਅਰ ਕਰ ਦਿੱਤੀ ਹੈ ਕਿਉਂਕਿ ਉੱਥੇ ਮਾਹੌਲ ਇਹੋ ਜਿਹਾ ਸੀਗਾ ਉਸ ਮਾਹੌਲ ਦੇ ਵਿੱਚ ਜਦ ਡੀਸੀ ਉਹਨਾਂ ਨੂੰ ਮਤਲਬ ਡੈਗੂਸ਼ੀਏਸ਼ਨ ਕਰਦੀ ਮੀਟਿੰਗ ਕਰਦੀ ਟਾਈਮ ਨਾ ਦੇਵੇ ਮਤਲਬ ਚੰਗੀ ਤਰ੍ਹਾਂ ਬੋਲੇ ਨਾ ਬੋਲੇ ਜੇ ਮਤਲਬ ਸਿਮਰਨਜੀਤ ਨੇ ਲਫ਼ਜ਼ ਕਹਿ ਦਿੱਤੇ ਆ ਕਿ ਦਫ਼ਤਰ ਤੇਰਾ ਨਹੀਂ ਹੈ ਤੇਰੇ ਪੇ ਦਾ ਨਹੀਂ ਹੈ ਇਹ ਗੌਰਮੈਂਟ ਪ੍ਰੋਪਰਟੀ ਹੈ ਮੇਰਾ ਆਪਣਾ ਇਹ ਆਪਣਾ ਖਿਆਲ ਆ ਤੁਹਾਡਾ ਵੀ ਐਕਸਪੀਰੀਅੰਸ ਹੈ ਇਹ ਜਿਹੜੇ ਕਮਿਊਨਿਸਟ ਲੀਡਰ ਹੈ ਤੁਸੀਂ ਲੋਕ ਸਭਾ ਚ ਦੇਖ ਲਓ ਜਾਂ ਅਸੈਂਬਲੀ ਵਾਲੇ ਦੇਖ ਲਓ ਇਹੋ ਜਿਹਾ ਲਫ਼ਜ਼ ਆਪ ਬੋਲਦੇ ਰਹਿੰਦੇ ਦੱਖਣੀ ਕੈਨੇਡੀਅਨ ਵਗੈਰਾ ਜਿੰਨੇ ਵੀ ਪੁਰਾਣੇ ਸਤਵਾਲ ਡਾਂਗ ਜਿੰਨੇ ਵੀ ਆ ਇਹ ਕੋਈ ਲਫ਼ਜ਼ ਜਿਹੜੇ ਆ ਇਹ ਕੋਈ ਭੈੜੇ ਨਹੀਂ ਹੈਗੇ ਮੇਰਾ ਮਤ ਕਹਿੰਦਾ ਕਿਉਂਕਿ ਜਿਹੜੇ ਮਤਲਬ ਬੈਰੋਕਰੇਸੀ ਅਫਸਰ ਆ ਇਹ ਨਹੀਂ ਪੰਜਾਬ ਦਾ ਔਰ ਹਿੰਦੁਸਤਾਨ ਦਾ ਬੇੜਾ ਗਰਕ ਕਰਤਾ ਇਹ ਸਾਰਿਆਂ ਨਾਲ ਉੱਚੇ ਐਜੂਕੇਸ਼ਨ ਵਾਲੇ ਬੰਦੇ ਨੇ ਇਹ ਪੋਲੀਟੀਕਲ ਲੀਡਰ ਜੋ ਇਹਨਾਂ ਨੂੰ ਕਹਿੰਦੇ ਉਹੀ ਕਰਦੇ ਨੇ ਜੇ ਆਪਣੀ ਸੋਝ ਨਾ ਜੇ ਲੋਕਾਂ ਦਾ ਕੰਮ ਕਰਨ ਇਹੋ ਜਿਹੀ ਪ੍ਰੋਬਲਮ ਕਦੇ ਨਹੀਂ ਹੋ ਸਕਦੀ ਸੋ ਮੇਰਾ ਮੈਂ ਕਹਿੰਦਾ ਖਹਿਰਾ ਸਾਹਿਬ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਮਾਹੌਲ ਬਾਕੀ ਜਿਹੜੇ ਬੈਂਸ ਸਾਹਿਬ ਦੇ ਰਿਲੇਸ਼ਨ ਕੈਪਟਨ ਸਾਹਿਬ ਨਾਲ ਚੰਗੇ ਨਹੀਂ ਹੈ ਡਿਊ ਟੂ ਜਿਹੜਾ ਆਪਣੇ ਲੁਧਿਆਣਾ ਦਾ ਘੁਟਾਲਾ ਜਿਹੜਾ ਸਿੱਟੀ ਘੁਟਾਲਾ ਇਸ ਕਰਕੇ ਜਿਹੜਾ ਮੈਂ ਕਹਿੰਦਾ ਕਿ ਮਤਲਬ ਇੱਕ ਸਦਭਾਵਨਾ ਨਹੀਂ ਹੈਗਾ ਇਹ ਬੜਾ ਲੋਕ ਭਾਵਨਾ ਨਾਲ ਕੰਮ ਕੀਤਾ ਗਿਆ ਇਸ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਪਰਮਾਰ ਬੋਲ ਰਿਹਾ ਬਹੁਤ ਤੁਹਾਡਾ ਧੰਨਵਾਦ
ਜੀ
ਜੀ ਮੈਂ ਬਿਲਕੁਲ ਬਿਲਕੁਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਮੈਂ ਇਤਫਾਕ ਰੱਖਦਾ ਅਸਲ ਦੇ ਵਿੱਚ ਇਹ ਚੀਜ਼ਾਂ ਪੋਲੀਟੀਕਲ ਨੇ ਜੀ ਔਰ ਪੋਲੀਟੀਕਲੀ ਜਦੋਂ ਚੀਜ਼ਾਂ ਵਿੱਚ ਇਨਵੋਲਵ ਹੋ ਜਾਂਦੀਆਂ ਨੇ ਤਾਂ ਗੱਲ ਝੱਗ ਨਿਬੜਦੀਆਂ ਨੇ ਜੀ ਤੁਸੀਂ ਅੱਜ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਪਰਚਾ ਦਰਜ ਕਰਨ ਲਈ ਤੁਸੀਂ ਐਕਟਿਵ ਵੀ ਹੋ ਗਏ ਮੁੱਖ ਮੰਤਰੀ ਸਾਹਿਬ ਸਾਹਮਣੇ ਵੀ ਆ ਗਏ ਮੁੱਖ ਮੰਤਰੀ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਾਂ ਮੈਂ ਪਰਚਾ ਦਰਜ ਕਰਵਾਇਆ ਤਾਂ ਗੱਲ ਇੱਥੇ ਅੱਗੇ सात सात बंदे एक परिवार के दो दो बंदे जिहड़े चले गए बेकसूरे तीन तीन साल के बच्चों की मौत हो गई तो दर्द नहीं आया तुम जीसी बोले का बहुत दर्द आ गया दर्द नहीं आया वो कर रही किने करवानी सी असीं तुहानूं तां मानदे भी तुसीं उन्हां संबंधित अफसरां नूं तुरंत सस्पेंड कर दे पहला हालांकि डिसमिस करना ही बनता सस्पेंड कर दे उन्हें अगला परचे दर्ज कर दे जान ठंडे पासे पा दी सिमरजीत सिंह बैंस वाली जांच तुहानूं पड़क देने होगी गल जिहड़ी है ना जी जिहड़ी क्लिप वायरल हो रही है बेसिकली बड़ी छोटा हिस्सा क्लिप का उहदे विच जां तां पूरी क्लिप होवे तां चीजां साफ होंदियां कि पहला माहौल की सी हुण ओह उहना क्लिप दिखाई जा रही जिहदे सिमरजीत सिंह बैंस बड़ा चढ़ के बोल रहे ने और डीजी साहब बड़े शांत होए ने
गलबात
पोले पैरी नहीं होए उहने
जी गलबात आपां जिथे करदे जा रहे हां सो उथे ब्राड साहब साडे लिसनर्स नूं पूरा हक आ जो भी अपनी आके विचार देने चाहुंदे ने सो खुल अपने जो विचारां दी आजादी आ सो अपनी आजादी दे नाल पूरे विचार दे सकदे ने 416-620-1778 साडे स्टूडियो दा नंबर आ पर जिथे सारिआं नूं आजादी विचारां दी आ सो वीडियो दे विच जरूर दिखाया गया कि जिन्ना क पक्ष दिखाया गया उस दे अकॉर्डिंग ही बोलिया जाएगा पर एक सियाणा लीडर जिन्ने के इन्ने ज़्यादा लोगों नूं लोगों का नेता आ जिन्हें इन्ने ज़्यादा लोगों नूं ओह प्रस्तुत कर रहे हैं उन्हां दी गलबात अगे रख रहे जे उही आपां खो बैठूगा जे उही इदां दीआं गल्लां बातां करूगा उही इदां दी भाषा यूज़ करूगा तां अगे की सेहत देनी बनदी है सो क्योंकि अफसरशाही जरूर लोगों दे लई काम करदी है पर इसका मतलब यह नहीं कि आपां उन्हां नूं अपने जो गली दे विच कोई भी तुरिया फिरदा उन्हां दे वंगरी समझ के तू तड़ैंग करके जां किसे भी भाषा दे विच इसका मतलब तो यह है कि जे एक बार तुसी तो तू ते आ गए तू तो अगे गालां तक जाण दे लई कोई मैनू लगता कि ज़्यादा समा नहीं लगेगा सो एक विकसित देश दे विच एक चुनिंदा नुमाइंदे वालों इदां दी भाषा का वर्तना मंदभागी गल मैनू लगती है सो साडे लिसनर्स अपने बयान अपने जो विचार है वह दे रहे ने सो उन्हां नूं आपां लाइन ते करदे आ गो हैड प्लीज
हैलो
हाँ जी
प्राइवेट इनकुआरी करके जेड़ा बंदा जिन्हें इजाजत दी है या अज तक इनकुआरी नहीं की उस जगह की जाके क्यों तो पटाखा फैक्ट्री बनी है उन्होंने मतलब पकड़ना चाहिए लेकिन इतने बंदे मरण तो बाद अगर एक एम एन ए या एम पी एक लफज है बोल दें तेरे बाप का दफ्तर नहीं एक बड़ी गल नहीं सर कि बना के परचा मतलब 30 बंदे भुल जाओ 20 भुल जाओ तो बंद परचा करना है गलत सर ये पिछले सारी हुकूमत की अपनी पॉलिसी सर थैंक यू जी
जी साढ़े इन्होंने लिसनर्स का भी मनना है कि जो सिमरजीत सिंह बैंस साहब ने वो अपनी जगह पर सही ने ते किते ना किते जो डीसी साहब ने उन्होंने वालों कताही हुई होगी असं अपनी नैक्सट कॉल से जाने कॉलर गो हैड प्लीज
सत श्रीकाल जी ਬਈ ਤੁਸੀਂ ਬਿਲਕੁਲ ਠੀਕ ਹੋ ਸਹੀ ਹੋ ਵੀ ਬੋਲੀ ਠੀਕ ਆ ਤੁਸੀਂ ਆਪਣੇ ਹਿਸਾਬ ਨਾਲ ਸਹੀ ਕਹਿੰਦੇ ਹੋ ਵੀ ਬੈਂਸ ਸਾਹਿਬ ਗਲਤ ਨੇ ਪਰ ਉਹ ਗਲਤ ਨਹੀਂ ਹੈਗੇ
ਜੀ
ਕਿਉਂਕਿ ਇੱਕ ਪਾਸੇ ਡੈਡ ਬੋਡੀ ਦੀ ਮਸਲਾ ਹੈ ਇੱਕ ਪਾਸੇ ਗਲਤ ਬੋਲਣਾ ਵੀ ਉਹ ਇੰਨਾ ਵੱਡੀ ਗੱਲ ਨਹੀਂ ਹੈਗੀ ਉਹ ਗਲਤ ਬੋਲਿਆ ਉਹ ਜਾਇਜ਼ ਹੈ ਉਹ ਵੀ ਪਰਿਵਾਰ ਉਸਨੂੰ ਸਹਾਰਾ ਲੈ ਕੇ ਗਿਆ ਸੀਗਾ ਨਾਲ ਡੈਡ ਬੋਡੀ ਮਿਲੇ
ਜੀ
ਪਰ ਹਾਲਾਂਕਿ ਡੀਸੀ ਦਾ ਕੀ ਮਤਲਬ ਬਣਦਾ ਵੀ ਸਾਰੀ ਬਾਹਰ ਚਲੇ ਜਾਓ ਕੀ ਡੀਸੀ ਨੂੰ ਪਤਾ ਨਹੀਂ ਵੀ ਅੱਜ ਹਾਲਾਤ ਕਿੱਦਾਂ ਦੇ ਪੈਦਾ ਹੋਏ ਨੇ ਵੀ ਇੱਕ ਬੰਦਾ ਡੈਡ ਬੋਡੀ ਲੈਣ ਵਾਸਤੇ ਸਾਡੇ ਤਰਲੇ ਕਰ ਰਿਹਾ ਕੀ ਉਹ ਡੈਡ ਕੀ ਡੀਸੀ ਉੱਥੇ ਇੱਕ ਤਮਾਸਾ ਦੇਖ ਰਿਹਾ ਹੈ ਵੀ ਅਸੀਂ ਡੈਡ ਬੋਡੀ ਕਿਵੇਂ ਦੇਣੀ ਹੈ ਕਿਵੇਂ ਨਹੀਂ ਦੇਣੀ ਮਸਲਾ ਡੈਡ ਬੋਡੀ ਨਾ ਆ ਕੇ ਮਸਲਾ ਬੋਲਣ ਦਾ ਹੈ ਹਰ ਇੱਕ ਬੰਦਾ ਬੋਲਦਾ ਗੁੱਸੇ ਵਿੱਚ ਬੋਲ ਦਿੰਦਾ ਆ ਕੇ ਬੈਂਸ ਕੋਈ ਇੰਨਾ ਮਾੜਾ ਬੰਦਾ ਨਹੀਂ ਇਨਸਾਨ ਨਹੀਂ ਆ ਕੋਈ ਇੰਨਾ ਉਹ ਸਹੀ ਨੇ ਆਪਣੀ ਥਾਂ 'ਤੇ ਬਿਲਕੁਲ ਸਹੀ ਹੈ ਤੁਸੀਂ ਆਪਣੀ ਥਾਂ 'ਤੇ ਵੀ ਸਹੀ ਹੈ
क्योंकि देखो किसी भी आपां दफ्तर च इत्थे भी जाने तां वन टू वन मीटिंग हुंदी आ जां चार बंदयां दी मीटिंग हुंदी आ जां पंज बंदे अंदर जा सकदे ने हुण दफ्तर दे विच जे मेरे ख्याल च 20 बंदयां दी जगह आ ते आपां 20 दे 20 अंदर जाके ते सारे जाने बोलण लग जाईए ओह वी किते वधिया गल नहीं मेरे ख्याल एक बंदा जो अपना विचार पेश कर रहा है वो भी सही होंदा
नहीं देखो बिल्कुल तुसी जायज हो थोड़ी गल कोई है नहीं भी तुसी उहदी डीसी पक्ष ले रहे हैं या कोई अपना सिमर बैंस कोई अपना दुश्मन अपना मित्र है
जां
डीसी कोई दुश्मन है वो इदां दी गल नहीं पर जो डीसी सीगा वो मौके ते लिआना बिल्कुल गलत सीगा मैं ओही गल कर रहा तुम्हें एक पासे देखो डेड बॉडी का मसला है ना एक पासे बंदा कहिंदा सारे बंदे बाहर जाओ यह भी गल नहीं चंगी लगती
और
बैंस नूं कहिंदा भाई देखो तुसी अंदर बैठो भी बाकी बंदे प्लीज भीड़ है ज्यादा ਵੀ ਆਪਾਂ ਬੈਠੇ ਗੱਲ ਕਰਦੇ ਡੈਡ ਬੋਡੀ ਮਿਲ ਦੇ ਦਿੰਦੇ ਕਿਹੜੀ ਗੱਲ ਸੀਗੀ ਪਰ ਜੇ ਸ਼ਰਿਆਮ ਇਹ ਗੱਲ ਕਹਿਤੀ ਬੈਂਸ ਨੂੰ ਵੀ ਕਹਿਤੀ ਵੀ ਬਾਹਰ ਜਾਓ
ਨਿਊਟਰਲ ਰਹਿ ਕੇ ਇਸ ਪੱਖ ਨੂੰ ਪੇਸ਼ ਕਰਨਾ ਚਾਹੁੰਦੇ ਹਾਂ ਤੇ ਤੁਹਾਡੀ ਆਵਾਜ਼ ਹੈ ਬਿਨਾਂ ਕਿਸੇ ਫਿਲਟਰ ਤੇ 416-620-1778 ਦੇ ਉੱਪਰ ਤੁਸੀਂ ਆਪਣੀ ਆਵਾਜ਼ ਜਿਹੜੀ ਲੋਕਾਂ ਦੇ ਤੱਕ ਪਹੁੰਚਾ ਰਹੇ ਹੋ ਤੇ ਤੁਹਾਡੀ ਆਵਾਜ਼ ਦਾ ਜ਼ਰੀਆ ਅਸੀਂ ਬਣ ਰਹੇ ਹਾਂ ਕਿ ਕੀ ਲੋਕ ਸੋਚਦੇ ਨੇ ਜੋ ਇਹ ਘਟਨਾਕ੍ਰਮ ਘਟਿਆ ਇਸ ਦੇ ਵਿੱਚ ਡੀਸੀ ਸਾਹਿਬ ਦੀ ਗਲਤੀ ਹੈ ਜਾਂ ਬੈਂਸ ਸਾਹਿਬ ਕਿਤੇ ਨਾ ਕਿਤੇ ਗਲਤ ਨੇ ਜਾਂ ਦੋਨਾਂ ਦਾ ਹੀ ਹੀਟ ਆਫ ਦਾ ਮੂਮੈਂਟ ਦੇ ਕਰਕੇ ਕਿਤੇ ਨਾ ਕਿਤੇ ਇਹ ਘਟਨਾਕ੍ਰਮ ਘਟੀ ਹੈ ਤੇ ਸਾਰਿਆਂ ਦੇ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਬਾਤ ਛਾਈ ਹੋਈ ਹੈ। ਸੋ ਸਾਡੇ ਨਾਲ ਜਿੱਥੇ ਨਪਿੰਦਰ ਸਿੰਘ ਬਰਾੜ ਸਾਹਿਬ ਬਣੇ ਹੋਏ ਨੇ, ਕੁਝ ਕਾਲਰ ਹੋਰ ਨੇ, ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਿਰ ਅੱਗੇ ਸਾਡੇ ਸਪੌਂਸਰ ਸਾਹਿਬਾਨਾਂ ਦੇ ਸੰਦੇਸ਼ ਵੀ ਅਸੀਂ ਲੈਣੇ ਚਾਹਾਂਗੇ। ਨੈਕਸਟ ਕਾਲ, ਕਾਲਰ ਗੋ ਹੈਡ ਪਲੀਜ਼।
ਹਾਂਜੀ ਸਰ, ਹਾਂਜੀ ਗੱਲ ਇੱਦਾਂ ਕਿ ਇੱਕ ਤਾਂ ਜੇ ਆਪਾਂ ਗੱਲ ਕਰੀਏ ਨਾ ਵੀ ਇੱਕ ਐਮ ਐਲ ਏ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਡਿਸਟ੍ਰਿਕਟ ਲੈਵਲ ਦੇ ਡਿਪਟੀ ਕਮਿਸ਼ਨਰ
ਜੀ,
ਤੇ ਤੁਹਾਨੂੰ ਤਾਂ ਗੱਲ ਇੱਦਾਂ ਕਰਨੀ ਪੈਣੀ ਵੀ ਇੱਕ ਐਮ ਐਲ ਏ ਤੇ ਇੱਕ ਡੀ ਸੀ ਦੇ ਵਿਚਕਾਰ ਗੱਲ ਹੋਈ ਹੈ ਜਿਹੜੀ ਤੁਸੀਂ ਜਗ੍ਹਾ ਤੇ ਬੈਠੇ ਹੋ
ਜੀ
ਐਡਮਿਨਿਸਟ੍ਰੇਟਰ, ਪਰ ਗੱਲ ਇਹ ਮਸਲਾ ਇੱਦਾਂ ਸਿੰਪਲ ਨੀਗਾ, ਐਮ ਐਲ ਏ ਵੀ ਕਿੱਦਾਂ ਦਾ ਬਹੁਤ ਫਰਕ ਹੈ
ਜੀ।
ਅਕਾਸ਼ ਤੋਂ ਲੋਕ ਜੋ ਕਹਿ ਰਹੇ ਨੇ ਜੇ ਇਹੀ ਕੋਈ ਹੋਰ ਹੁੰਦੇ ਪੁਰਾਣੇ ਸਰਕਾਰ ਦੇ ਅਕਾਲੀ ਸਰਕਾਰ ਜਿੱਦਾਂ ਤੁਹਾਨੂੰ ਪਤਾ ਬੋਲੀ ਚਾਲੀ ਜਿੱਦਾਂ ਹੁੰਦੀ ਸੀ ਉਹਨਾਂ ਦੀ
ਜੀ,
ਉਹ ਜਨਰਲੀ ਉਦੋਂ ਮੈਂ ਗੱਲ ਕਰ ਰਹਾ ਜੇ ਮਲੂਕਾ ਸਾਹਿਬ ਨੇ ਕਈ ਵਾਰ ਹੁੰਦਾ ਬੱਚ ਪ੍ਰੋਟੈਸਟ ਵਗੈਰਾ ਕਰਦੇ ਸੀ ਉਹਨਾਂ ਨੂੰ ਨਾਲ ਲੱਗ ਲੁੱਕ ਗਏ ਕੁੱਟਣਾ ਕੁੱਟਣਾ ਕੁਛ ਗੱਲਾਂ ਹੁੰਦੀਆਂ ਰਹੀਆਂ ਕੋਈ ਐਰੋਗੈਂਸ ਉਹ ਹੁੰਦੀ ਰਹੀ ਉਸ ਐਮ ਐਲ ਏ ਦੀ ਪਹਿਲਾਂ, ਉੱਥੇ ਲੋਕਾਂ ਨੇ ਕਹਿਣਾ ਸੀ ਬਿਲਕੁਲ ਵੀ ਇਹ ਤਾਂ ਆਪਦਾ ਕੰਮ ਤਾਂ ਪਹਿਲਾਂ ਦੇਖ ਰਹੇ ਨੇ ਇਹਨੂੰ ਕਿਵੇਂ ਬੋਲਣ ਲੱਗ ਗਏ, ਇਹ ਗੱਲ ਹੁਣ ਹੋਰ ਆ, ਇਹ ਮਤਲਬ ਥੋੜਾ ਇਕੱਲਾ ਸਿੰਪਲ ਮਸਲਾ ਨੀ ਹੈ, ਤਾਂ ਹੀ ਕਨਫਿਊਜ਼ਨ ਜੋ ਲੱਗਦਾ ਕਈ ਵਾਰ, ਇਹ ਗੱਲ ਇਕੱਲੀ ਇਹ ਨੀ ਗੱਲ, ਇਹ ਪ੍ਰਸ਼ਾਸਨ ਜਿਹੜਾ ਨਾ ਕਾਂਗਰਸ ਨੇ ਸਾਂਭੇ ਨੀ ਹੈਗਾ ਬਿਲਕੁਲ ਵੀ।
ਤੁਸੀਂ ਆਪਣਾ ਵਿਚਾਰ ਦਿਓ ਜੀ, ਤੁਹਾਨੂੰ ਪੂਰੀ ਪੂਰਾ ਟਾਈਮ ਦਿੱਤਾ ਜਾ ਰਿਹਾ, ਗੋ ਅਹੈਡ।
ਠੀਕ ਲੱਗਦੇ ਨੇ, ਠੀਕ ਲੱਗਦੇ ਆ ਅੱਜ ਸਾਹਿਬ,
ਠੀਕ ਹੈ ਜੀ। ਸੋ ਅਸੀਂ ਅਗਲੀ ਕਾਲ ਤੇ ਜਾਂਦੇ ਹਾਂ ਸਾਡੇ ਨਾਲ ਜਿੱਥੇ ਬਰਾੜ ਸਾਹਿਬ ਬਣੇ ਹੋਏ ਨੇ, ਕਾਲਰ ਗੋ ਅਹੈਡ ਪਲੀਜ਼। ਸਤਿ ਸ਼੍ਰੀ ਅਕਾਲ ਜੀ,
ਭਾਈ ਅਰਜ਼ੇ ਵੀ ਮਸਲਾ ਫਿਰ ਉਲਝਾਇਆ ਜਾ ਰਿਹਾ ਸਿਰਫ ਇਸੇ ਪੁਆਇੰਟ ਤੇ
ਜੀ,
ਵੇਖਣਾ ਹੈ ਵੀ ਉਹਨੇ ਜਿਹੜਾ ਸਿਮਰਜੀਤ ਸਿੰਘ ਬੈਸ ਹੈ ਉਹਨੇ ਕੋਈ ਅਸਾਲਟਿੰਗ ਵਰਡ ਬੋਲਿਆ ਜਾਂ ਕੋਈ ਗੁੱਸੇ ਨਾਲ ਬੋਲਿਆ, ਜਿਹੜਾ ਵੇਖਣਾ ਮੈਂ ਕਾਰ ਚਲਾਉਣਾ ਅਗਰ ਕੋਈ ਐਕਸੀਡੈਂਟ ਹੋ ਗਿਆ ਮੇਰਾ ਤੇ ਮੇਰੀ ਜ਼ਿੰਮੇਵਾਰੀ ਹੈ, ਮੇਰਾ ਤੇ ਪਹਿਲਾਂ ਉਹਦੀ ਜਿਹੜੀ ਸੁੱਤ ਮੈਂ ਜਿਹੜਾ ਨਾ ਚਾਂਸਿਸ ਨੇ ਤੇ ਲੋਕਾਂ ਨੂੰ ਉੱਚੀ ਬੋਲਾਂਗਾ ਜਿਹੜਾ ਕਿ ਮੈਨੂੰ ਬੋਲਣਾ ਨਹੀਂ ਚਾਹੀਦਾ
ਜੀ,
ਉੱਥੇ ਕੋਆਪਰੇਟ ਹੋਣਾ ਚਾਹੀਦਾ ਸੀ ਤੇ ਜਿਹੜੇ ਬੰਦੇ ਸਿਮਰਜੀਤ ਦੇ ਨਾਲ ਗਏ ਸੀ ਇਹ ਬਿਲਕੁਲ ਠੀਕ ਸੀ, ਸਿਮਰਜੀਤ ਜੇ ਕੋਈ ਉੱਚੀ ਬੋਲਿਆ ਉਹਦੇ ਨਾਲ ਤੇ ਇਹ ਕੋਈ ਵੱਡੀ ਗੱਲ ਨਹੀਂ, ਜੇ ਕੋਈ ਅਸਾਲਟਿੰਗ ਵਰਡ ਬੋਲੇ ਤਾਂ ਅਸੀਂ ਸਾਰੇ ਉਹਦੇ ਖਿਲਾਫ਼ ਹਾਂ, ਤੇ ਜੇ ਇੰਨਾ ਹੀ ਮਸਲਾ ਤੇ ਇਹ ਉਲਝਾਇਆ ਜਾ ਰਿਹਾ ਸਾਰੇ ਮਸਲੇ ਨੂੰ ਮਿੱਟੀ ਪੈ ਜਾ ਰਹੀ ਹੈ ਗੱਲ ਕੋਈ ਨਹੀਂ।
ਤੁਹਾਡੇ ਵਿਚਾਰ ਏਅਰ ਤੇ ਜਾ ਚੁੱਕੇ ਆ ਜੀ, ਸੋ ਅਸੀਂ ਨੈਕਸਟ ਕਾਲ ਤੇ ਜਾਵਾਂਗੇ, ਕਾਲਰ ਗੋ ਅਹੈਡ ਪਲੀਜ਼।
ਸਤਿ ਸ਼੍ਰੀ ਅਕਾਲ ਜੀ, ਸੁਖੀ ਕਰ ਰਹੇ,
ਸਤਿ ਸ਼੍ਰੀ ਅਕਾਲ ਜੀ।
ਅੱਛਾ, ਮੇਰੀ ਬੇਨਤੀ ਹੈ ਵੀ ਜਿੰਨੇ ਵੱਡੇ ਅਫਸਰ ਹੈ
ਜੀ,
IAS ਅਫਸਰ ਹੈ ਜਾਂ ਉਹ SSP ਜਿੰਨੇ ਆਪਣਾ ਤੁਹਾਡੇ ਜੱਜਸ ਹੈਗੇ ਆ, ਉੱਥੇ ਕਈ ਲੋਕ ਗੁਸਤਾਖੀ ਕਰ ਦਿੰਦੇ ਆ ਕੋਰਟ ਦਾ ਵੀ ਜਾ ਕੇ, ਤੇ ਇਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈ
ਜੀ,
IAS ਅਫਸਰ ਹੈ, DC ਲੱਗਾ ਹੈ ਜ਼ਿਲ੍ਹੇ ਦਾ, ਤੇ ਇਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਹੁੰਦੀ ਆ ਵੀ ਜੇ ਉਹ ਇਹੋ ਜਿਹੇ ਬੰਦੇ ਆਉਂਦੇ ਆ ਤੇ ਉਹਨੂੰ ਹੈਂਡਲ ਕਿਸ ਤਰ੍ਹਾਂ ਕਰਨਾ, ਉਹਨਾਂ ਨੂੰ ਕਿਵੇਂ ਉਹਨਾਂ ਨਾਲ ਗੱਲਬਾਤ ਕਰਨੀ ਹੈ, ਤੇ ਅਗਰ ਜੇ ਬੈਂਸ ਨੇ ਕੋਈ ਲਫ਼ਜ਼ ਯੂਜ਼ ਕੀਤੇ ਆ ਤੇ ਉੱਥੇ ਉੱਥੇ ਚੰਡੀਗੜ੍ਹ ਤੁਹਾਨੂੰ ਪਤਾ ਜਦੋਂ ਪੰਜਾਬ ਅਸੈਂਬਲੀ ਇਕੱਠੀ ਹੁੰਦੀ ਆ ਉਹ ਕੀ ਉੱਥੇ ਕੀ ਭਾਵ ਵਿਕਦੀ ਹੁੰਦੀ ਆ, ਕਦੇ ਗਲਮੇ ਗਲਮੀ ਹੋਏ ਹੁੰਦੇ ਆ।
ਨਹੀਂ ਨਹੀਂ, DC ਸਾਹਿਬ ਦੀ ਜੇ ਜੇਕਰ ਆਪਾਂ ਇਸ ਵੀਡੀਓ ਦੀ ਗੱਲ ਕਰੀਏ ਤਾਂ DC ਸਾਹਿਬ ਨੇ ਅੱਗੋਂ ਉਹਨਾਂ ਨੂੰ ਤੁਸੀਂ ਕਹਿ ਕੇ ਹੀ ਗੱਲਬਾਤ ਕੀਤੀ ਹੈ, ਕੋਈ ਉੱਥੇ ਹੱਥੋਂ ਪਾਈ ਨਹੀਂ ਹੋਈ ਹੈ, ਸੋ ਉਹੀ ਟ੍ਰੇਨਿੰਗ ਦਾ ਨਤੀਜਾ ਹੈ ਮੇਰੇ ਖਿਆਲ ਦੇ ਵਿੱਚ ਜਿਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੇ ਫਿਰ ਵੀ ਤੁਸੀਂ ਕਹਿ ਕੇ ਆਪਾਂ ਆਪਣਾ ਆਪਾਂ ਨਹੀਂ ਖੋਇਆ।
ਬਿਲਕੁਲ ਠੀਕ ਉਹਨਾਂ ਕੀਤਾ, ਲੇਕਿਨ ਹੋਰ ਹਲੀਮੀ ਵਰਤਣੀ ਚਾਹੀਦੀ ਸੀ, ਉਹਨਾਂ ਕਹਿੰਦੇ ਬਹੁਤ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਪਾਣੀ ਛਾਣੀ ਪੀਓ
ਜੀ,
ਤੇ ਉਹ ਇੱਕ ਮਿੰਟ ਦੀ ਬੰਦਾ ਬੰਦੇ ਦਾ ਗੁੱਸਾ ਨਿਕਲ ਜਾਂਦਾ ਤੇ ਉਹਨੂੰ ਸਾਰਾ ਬਿਆਨ ਕਰਦੇ ਵੀ ਜੇ ਅਸੀਂ ਕਿਸੇ ਦੇ ਐਕਸ਼ਨ ਨਹੀਂ ਲਿਆ ਤੇ ਇਲੀਗਲ ਫੈਕਟਰੀ ਚੱਲ ਰਹੀ ਹੈ ਕਾਫੀ ਦੇਰ ਦੀ
ਜੀ,
ਅਗਰ ਉਸ ਉੱਤੇ ਕਹਿੰਦੇ ਅਸੀਂ ਸਾਨੂੰ ਪਤਾ ਨੀ ਲੱਗਾ,
ਜੇਕਰ
IAS ਆਫਿਸਰ ਨੂੰ ਪਤਾ ਨੀ ਲੱਗਦਾ ਮੇਰੇ ਜ਼ਿਲ੍ਹੇ 'ਚ ਕੀ ਹੋ ਰਿਹਾ
ਜਿਹੜੇ
ਬਾਜ਼ਾਰਾਂ 'ਚ ਕੀ ਹੋ ਰਿਹਾ ਤੇ ਮੇਰੇ ਖਿਆਲ ਦੇਸੀ ਨਾਲ ਸਿਰ ਸਰ ਵਜਾ ਵੈਰੀ ਸਿੰਪਲ।
ਤੁਹਾਡੇ ਵਿਚਾਰ ਏਅਰ ਤੇ ਜਾ ਚੁੱਕਿਆ ਜੀ, ਸੋ ਬਹੁਤ ਧੰਨਵਾਦ ਕਾਲ ਕਰਨ ਲਈ, ਸਾਡੇ ਕੋਲ ਹੋਰ ਵੀ ਕਾਲਰ ਨੇ ਪਰ ਬਰਾੜ ਸਾਹਿਬ ਆਪਾਂ ਇਸ ਗੱਲ ਨੂੰ ਇਸ ਵਿਸ਼ੇ ਤੇ ਜੋ ਗੱਲਬਾਤ ਚੱਲ ਰਹੀ ਹੈ ਇਸ ਨੂੰ ਸੰਖੇਪ ਦੇ ਵਿੱਚ ਨਿਬੇੜਦੇ ਹੋਏ ਅੱਗੇ ਵੱਧਦੇ ਹਾਂ, ਸੋ ਦੁਬਾਰਾ ਫਿਰ ਤੁਸੀਂ ਕੋਈ ਕਲੋਜ਼ਿੰਗ ਨੋਟ ਇਸ ਦੇ ਉੱਪਰ ਦੇਣਾ ਚਾਹੁੰਦੇ ਹੋ?
ਦੇਖੋ ਜੀ, ਜਿਹੜੀ ਇੱਕੋ ਗੱਲ ਮੈਂ ਲਾਈਨ ਦੇ ਵਿੱਚ ਗੱਲ ਖਤਮ ਕਰ ਦੂੰਗਾ, ਜੇਕਰ ਉਹ ਫੈਕਟਰੀ ਲੋਕਾਂ ਦੀ ਸ਼ਿਕਾਇਤ ਤੋਂ ਬੰਦ ਹੋ ਜਾਂਦੀ
ਜੀ,
ਉਹ ਫੈਕਟਰੀ 2 ਸਾਲ ਪਹਿਲਾਂ ਜੋ ਸ਼ਿਕਾਇਤ ਹੋਈ ਸੀ, 2 ਸਾਲ ਪਹਿਲਾਂ ਜੋ ਧਮਾਕਾ ਹੋਇਆ ਸੀ, 2 ਬੰਦੇ ਮਰ ਗਏ ਸੀ, ਜੇ ਉਦੋਂ ਹੀ ਕਾਰਵਾਈ ਕਰਕੇ ਉਹ ਫੈਕਟਰੀ ਬੰਦ ਕਰ ਦਿੱਤੀ ਜਾਂਦੀ, ਇਹ ਧਮਾਕਾ ਨਾ ਹੁੰਦਾ, 23 ਲੋਕਾਂ ਦੀ ਜਾਨ ਨਾ ਜਾਂਦੀ, ਉਸ ਤੋਂ ਬਾਅਦ ਉਹ ਲਾਸ਼ ਆ ਜਿਹੜੀ ਇੱਕ ਉਹਨਾਂ ਦੀ ਲਾਪਤਾ ਨਾ ਹੁੰਦੀ, ਸਿਮਰਜੀਤ ਜਿਹੜੇ ਪ੍ਰਸ਼ਾਸਨ ਨੇ ਆਪਦੀ ਜ਼ਿੰਮੇਵਾਰੀ ਨਿਭਾਉਣੀ ਸੀ, ਜੋ ਸਹੀ ਤਰੀਕੇ ਨਿਭਾਈ ਹੁੰਦੀ ਤਾਂ ਸ਼ਾਇਦ ਆਮ ਜਨਤਾ ਨੂੰ ਇਹਨਾਂ ਲੀਡਰਾਂ ਨੂੰ ਇੰਨਾ ਹਾਈਪਰ ਨਾ ਹੋਣਾ ਪੈਂਦਾ ਤਾਲੀਵਾਲ ਸਾਹਿਬ। ਇਹਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਪ੍ਰਸ਼ਾਸਨ, ਪ੍ਰਸ਼ਾਸਨ ਨੂੰ ਜ਼ਿੰਮੇਵਾਰੀ, ਉਹ ਜਿਹੜੇ 23 ਬੰਦੇ ਮਰ ਗਏ ਉਹਨਾਂ 23 ਬੰਦਿਆਂ ਵੱਲੋਂ ਅਦਾ ਕੀਤੇ ਟੈਕਸ ਦੀ ਤਨਖਾਹ ਹੀ ਲੈਂਦੇ ਨੇ ਡੀਸੀ ਸਾਹਿਬ, ਤੇ ਜੇ ਤੁਸੀਂ ਜਿਹਨਾਂ ਬੰਦਿਆਂ ਦੀ ਕਮਾਈ ਦੀ ਤਨਖਾਹ ਲੈ ਰਹੇ ਹੋ ਤੁਸੀਂ ਉਹਨਾਂ ਨੂੰ ਕੀੜੇ ਮਕੌੜੇ ਨਹੀਂ ਸਮਝ ਸਕਦੇ, ਤੁਹਾਨੂੰ ਉਹਨਾਂ ਨੂੰ ਇਨਸਾਨ ਹੀ ਸਮਝਣਾ ਪਊਗਾ, ਉਹਨਾਂ ਦੀ ਜਾਨ ਦੀ ਕੀਮਤ ਤੁਹਾਨੂੰ ਸਮਝਣੀ ਪਊਗੀ। ਥੋੜੇ ਕੱਲ ਮੈਂ ਦੇਖ ਰਿਹਾ ਸੀ ਇਹਨਾਂ ਦਾ ਇੱਕ ਇੰਟਰਵਿਊ, ਕਹਿੰਦੇ ਸੀ ਮੈਂ ਮਿਡਲ ਕਲਾਸ ਫੈਮਿਲੀ ਤੋਂ ਆਇਆ, ਬੜਾ ਸਰਕਾਰੀ ਸਕੂਲ ਦੇ ਵਿੱਚ, ਕਹਿੰਦੇ ਸੀ ਮੈਂ ਪੜ੍ਹ ਕੇ ਆਇਆ। ਜਨਾਬ ਜੇ ਤੁਸੀਂ ਮਿਡਲ ਕਲਾਸ ਫੈਮਿਲੀ ਤੋਂ ਆਏ ਤਾਂ ਮਿਡਲ ਕਲਾਸ ਲੋਕਾਂ ਦੇ ਦੁੱਖ ਨੂੰ ਤੁਹਾਨੂੰ ਸਮਝਣਾ ਚਾਹੀਦਾ। ਅੱਜ ਜੇ ਤੁਹਾਨੂੰ ਕੁਰਸੀ ਮਿਲ ਗਈ, ਅੱਜ ਜੇ ਤੁਸੀਂ VIP ਬਣ ਗਏ ਤਾਂ ਆਪਦੇ ਉਹਨਾਂ ਦਿਨਾਂ ਨੂੰ ਫਿਰ ਨਾ ਭੁੱਲੋ। ਜੇ ਤੁਸੀਂ ਵਾਕਈ ਮੇਰੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਆਏ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਮ ਲੋਕਾਂ ਦਾ ਦੁੱਖ ਕੀ ਆ, ਆਮ ਲੋਕਾਂ ਦਾ ਦਰਦ ਕੀ ਆ। ਜੇ ਗਰੀਬ ਦਾ ਮਰ ਗਿਆ ਤਾਂ ਕੀੜਾ ਮਕੌੜਾ ਨਹੀਂ ਹੁੰਦਾ, ਉਹ ਵੀ ਇਨਸਾਨ ਹੁੰਦਾ। ਇਸ ਕਰਕੇ ਡੀਜੀ ਸਾਹਿਬ ਔਰ ਉਹਨਾਂ ਦਾ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੇ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਸ਼ਾਇਦ ਇਹ ਹਾਲਾਤ ਪੈਦਾ ਨਾ ਹੁੰਦੇ। ਅੱਜ ਉਹ ਜਿਹੜੇ ਯੂਨੀਅਨਾਂ ਬਣਾ ਕੇ ਧਰਨੇ ਦੇ ਰਹੇ ਨੇ, ਜਿਹੜੇ ਹੜਤਾਲਾਂ ਕਰ ਰਹੇ ਨੇ ਡੀਜੀ ਸਾਹਿਬ ਦੇ ਹੱਕ ਦੇ ਵਿੱਚ, ਜਦੋਂ ਇਹ ਜ਼ਿਆਦਾਤਰ ਕਰਪਟ ਅਫਸਰ ਫੜੇ ਜਾਂਦੇ ਨੇ ਉਦੋਂ ਕਦੇ ਕਿਸੇ ਨੇ ਆ ਕੇ ਸਾਹਮਣੇ ਆ ਕੇ ਆਖਿਆ ਵੀ ਹਾਂ ਇਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ? ਤਾਂ ਕੁੱਲ ਮਿਲਾ ਕੇ ਸਿਰਫ ਆਪਦਾ ਪਲੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਕਿ ਅੱਜ ਡੀਸੀ ਸਾਹਿਬ ਦੇ ਜਾ ਕੇ ਬੈਂਸ ਸਾਹਿਬ ਬੋਲੇ ਆ, ਕੱਲ ਨੂੰ ਕਿਤੇ ਇਹਨਾਂ ਦੇ SDM ਦੇ ਖਿਲਾਫ਼ ਨਾ ਬੋਲ ਪੈਣ, ਕੱਲ ਨੂੰ ਇਹਨਾਂ ਦੇ ਕਲਰਕਾਂ ਦੇ ਖਿਲਾਫ਼ ਨਾ ਬੋਲ ਪੈਣ। ਤਾਂ ਕੋਸ਼ਿਸ਼ ਇਹੀ ਹੈ ਕਿ ਸਾਨੂੰ ਆਪਦੀ ਮਨਮਰਜ਼ੀ ਕਰਨ ਤੋਂ ਰੋਕਣ ਵਾਲੀ ਜਿਹੜਾ ਜ਼ੁਬਾਨ ਖੁੱਲਦੀ ਹੈ ਜਾਂ ਉਹਨਾਂ ਲੋਕਾਂ ਦੇ ਹੱਥ ਉੱਠਦੇ ਨੇ ਤਾਂ ਉਹਨਾਂ ਨੂੰ ਸ਼ੁਰੂ 'ਚ ਦਬਾ ਦਿਓ।
ਗੱਲਬਾਤ ਕਰਾਂਗੇ, ਸੋ ਮੈਂ ਮਾਫੀ ਚਾਹਾਂਗਾ, ਹੋਰ ਕਾਲਸ ਨਹੀਂ ਲੈ ਪਾਵਾਂਗਾ ਇਸ ਵਿਸ਼ੇ ਤੇ, ਕਿਉਂਕਿ ਸਾਡੇ ਹੋਰ ਵੀ ਕੁਛ ਜਿਹੜੀਆਂ ਅੱਗੇ ਦੀਆਂ ਖਬਰਾਂ ਨੇ ਤੇ ਅੱਗੇ ਦੀਆਂ ਖਬਰਾਂ ਦੇ ਉੱਪਰ ਵਿਸਥਾਰ ਸਹਿਤ ਆਪਾਂ ਚਰਚਾ ਕਰਨੀ ਹੈ। ਤੁਸੀਂ ਉਹਨਾਂ ਦੇ ਵਿੱਚ ਜੇ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਤਾਂ 416-620-1778 ਤੇ ਕਾਲ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾ ਰਿਹਾ ਸਕਾਈਡਮ ਆਟੋ ਐਂਡ ਬਾਡੀ ਸੈਂਟਰ ਵੱਲੋਂ। ਤੁਸੀਂ ਕਾਰ ਦਾ ਕੋਈ ਵੀ ਕੰਮ ਕਰਾਉਣਾ, ਪੇਂਟ ਦਾ, ਕੋਲੀਜ਼ਨ ਦਾ, ਮਕੈਨੀਕਲ ਵਰਕ ਹੈ ਜਾਂ AC ਫਿਲਟਰ ਮਫਲਰ, ਕਿਸੇ ਵੀ ਰਿਗਾਰਡਿੰਗ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 308 ਰਦਰਫੋਰਡ ਰੋਡ ਸਾਊਥ ਦੇ ਉੱਪਰ ਲੋਕੇਟਡ ਨੇ, ਯੂਨਿਟ ਨੰਬਰ 2 ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ 905-874-9978 ਦੇ ਉੱਪਰ, 9058749878 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਢਿੱਲੋਂ ਵੀਡੀਓ ਤੋਂ ਜੇਕਰ ਤੁਸੀਂ ਰੇਡੀਓ ਲੈਣਾ ਚਾਹੁੰਦੇ ਹੋ ਸੋ ਗੁਰਬਾਣੀ ਰੇਡੀਓ ਹੈ, FM ਰੇਡੀਓ ਹੈ, ਸੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 905-204-1313 ਦੇ ਉੱਪਰ। ਇੰਡੀਆ ਜਾ ਕੇ ਵੀ ਇਹ ਕੰਮ ਕਰਦਾ ਹੈ, ਸੋ ਬਜ਼ੁਰਗਾਂ ਦੇ ਲਈ ਬਹੁਤ ਹੀ ਵਧੀਆ, ਜਿੱਥੇ ਗੁਰਬਾਣੀ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ ਉੱਥੇ ਐਂਟਰਟੇਨਮੈਂਟ ਦਾ ਵੀ ਇੱਕ ਵਧੀਆ ਜ਼ਰੀਆ ਹੈ। ਸੋ FM ਰੇਡੀਓ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ 905-204-1313 ਦੇ ਉੱਪਰ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਸੰਦੇਸ਼ ਹੈ ਜੀ, 24 ਘੰਟੇ ਖੁੱਲ੍ਹਦੇ ਨੇ, ਤੁਸੀਂ ਇਹਨਾਂ ਦੇ ਨਾਲ ਜੋ ਕੰਮ ਕਰਾਉਂਦੇ ਹੋ ਅਤੇ ਜੇਕਰ ਚਾਹੁੰਦੇ ਹੋ ਤਾਂ ਪੈਸੇ ਵੀ ਕਿਸ਼ਤਾਂ ਦੇ ਉੱਪਰ ਦੇ ਸਕਦੇ ਹੋ। ਸੋ ਇਹਨਾਂ ਨਾਲ ਕਿਸੇ ਵੀ ਸਮੇਂ ਗੱਲਬਾਤ ਕਰਨ ਲਈ 905-790-1212 ਕਾਲ ਕਰਕੇ ਪੁੱਛ ਲਓ, ਇਹਨਾਂ ਕੋਲ ਕੁਛ ਪਾਰਕਿੰਗ ਸਪੋਟਸ ਅਵੇਲੇਬਲ ਸੀਗੇ, ਸੋ 905-790-1221 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਮੈਰੀਕਨ ਸਿਸਟਮਸ ਨੂੰ ਡਰਾਈਵਰ ਚਾਹੀਦੇ ਆ, 905-598-2437 ਇਹਨਾਂ ਦਾ ਨੰਬਰ ਆ। ਗੋਰ ਮੀਟ ਸ਼ੋਪ, ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੀਟ ਲੈਣਾ ਚਾਹੁੰਦੇ ਹੋ ਤਾਂ 905-913-0699 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਨਪਿੰਦਰ ਸਾਹਿਬ, ਨਪਿੰਦਰ ਬਰਾੜ ਸਾਹਿਬ ਦੇ ਨਾਲ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਪਰ ਮੋਰਗੇਜ ਅਲਾਇੰਸ ਤੋਂ ਜੁੜੇ ਹੋਏ ਨੇ ਦਵਿੰਦਰ ਜੀ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਰੇਡੀਓ ਪ੍ਰੋਗਰਾਮ ਮਹਿਕ ਦੇ ਉੱਪਰ।
ਧਾਲੀਵਾਲ ਸਾਹਿਬ, ਤੁਹਾਡਾ ਤੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਨਰਦੇਵ ਸਿੱਧੂ ਫਰੋਮ ਮੋਰਗੇਜ ਅਲਾਇੰਸ ਮੈਂ ਗੱਲ ਕਰ ਰਿਹਾ
ਜੀ।
ਅੱਜ ਥੈਂਕ ਯੂ, ਅੱਜ ਆਪਾਂ ਜਿਹੜੀ ਗੱਲਬਾਤ ਹੈ ਜੀ ਕਰਾਂਗੇ ਉਹ ਨਿਊ ਟੂ ਕੈਨੇਡਾ ਮੋਰਗੇਜ ਪ੍ਰੋਗਰਾਮ ਦੇ ਬਾਰੇ। ਜਿਹੜੇ ਭੈਣ ਭਰਾ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਆਏ ਹੈਗੇ ਆ ਤੇ ਉਹ ਆਪਣਾ ਘਰ ਬਾਰ ਖਰੀਦਣਾ ਚਾਹੁੰਦੇ, ਉਹਨਾਂ ਦੀ ਮੋਰਗੇਜ ਦੇ ਬਾਰੇ ਆਪਾਂ ਗੱਲ ਕਰਾਂਗੇ। ਉਹਦੇ 'ਚ ਇਹ ਹੁੰਦਾ ਜੀ ਕਿ ਆਪਣਾ ਪੁੱਛਦੇ ਆਪਾਂ ਨੂੰ ਭੈਣ ਭਰਾ ਕਈ ਵਾਰੀ ਕਿ ਜੀ ਸਾਨੂੰ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਹੈ, ਕੀ ਅਸੀਂ 5% ਦੇ ਨਾਲ ਘਰ ਲੈ ਸਕਦੇ ਹਾਂ ਜਾਂ 10% ਦੇ ਨਾਲ ਘਰ ਲੈ ਸਕਦੇ ਹਾਂ। ਬਿਲਕੁਲ ਲੈ ਸਕਦੇ ਹੈਗੇ ਹੋ ਅਗਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰਦੇ ਹੈਗੇ ਹੋ। ਤੇ ਇਹਦੇ 'ਚ ਇਹ ਹੁੰਦਾ ਜੀ ਕਿ ਜੇਕਰ ਤੁਹਾਨੂੰ ਕੈਨੇਡਾ ਆਇਆਂ ਨੂੰ 1 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈਗਾ ਤੇ ਆਮ ਤੌਰ ਤੇ ਤੁਹਾਨੂੰ ਜਿਹੜੀ ਹੈਗੀ ਜੀ 10% ਡਾਊਨ ਪੇਮੈਂਟ ਜ਼ਰੂਰਤ ਪਏਗੀ। ਤੇ ਅਗਰ ਤੁਹਾਨੂੰ 1 ਸਾਲ ਜਾਂ ਇਸ ਤੋਂ ਉੱਪਰ ਦਾ ਸਮਾਂ ਹੋ ਗਿਆ ਹੈਗਾ ਤਾਂ ਜਿਹੜਾ ਤੁਹਾਡਾ ਕ੍ਰੈਡਿਟ ਬਣਿਆ ਹੈਗਾ, ਜਿੰਨਾ ਬਣਿਆ ਉਹ ਚੰਗੀ ਗੱਲ ਹੈਗੀ ਹੈ, ਖਰਾਬ ਨਹੀਂ ਹੋਣਾ ਚਾਹੀਦਾ। ਪਰ ਜੇ ਉਹ ਘੱਟ ਬਣਿਆ ਹੈਗਾ ਤਾਂ ਆਪਾਂ ਤੁਹਾਡੀ ਜਿਹੜੀ ਹੈਗੀ ਜੀ ਰੈਂਟ ਰਸੀਟਸ ਵਗੈਰਾ ਜਾਂ ਤੁਹਾਡੇ ਜਿਹੜੇ ਹੈਗੇ ਜੀ ਯੂਟੀਲਿਟੀ ਬਿੱਲਸ ਵਗੈਰਾ ਉਹਨਾਂ ਨੂੰ ਆਪਾਂ ਯੂਜ਼ ਕਰਕੇ ਤੁਹਾਡੇ ਕ੍ਰੈਡਿਟ ਨੂੰ ਆਪਾਂ ਸਪਲੀਮੈਂਟ ਕਰ ਸਕਦੇ ਹੁੰਦੇ ਹੈਗੇ ਹਾਂ। ਸੋ ਤੁਸੀਂ ਕੈਨੇਡਾ 'ਚ ਨਵੇਂ ਆਏ ਹੋ, ਮੋਰਗੇਜ ਦੇ ਬਾਰੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈਗੀ ਹੈ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ, ਪੂਰੀ ਤੁਹਾਡੀ ਪ੍ਰੀ ਅਸੈਸਮੈਂਟ ਕਰਕੇ ਤੁਹਾਨੂੰ ਸਾਰੀ ਜਿਹੜੀ ਹੈਗੀ ਹੈ ਦੱਸ ਦਾਂਗੇ ਕਿੰਨੀ ਮੋਰਗੇਜ ਵਾਸਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਕਿੰਨੀ ਕੁ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472-945-503 ਹਮੇਸ਼ਾ ਕਹਿੰਦੇ ਹੁੰਦੇ ਧਾਲੀਵਾਲ ਸਾਹਿਬ ਕਿ ਇੱਕ ਵਾਰ ਤੁਹਾਨੂੰ ਹਾਂ ਕਹਾਂਗੇ ਤੁਹਾਡਾ ਮੋਰਗੇ ਦਾ ਕੰਮ ਸਮੇਂ ਸਿਰ ਕਰਵਾ ਕੇ ਦਿਆਂਗੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
ਸੋ ਬਿਲਕੁਲ ਜੀ ਸੋ ਕਿਸੇ ਵੀ ਤਰ੍ਹਾਂ ਤੁਸੀਂ ਮੋਰਗੇਜ ਕਰਾਉਣਾ ਚਾਹੁੰਦੇ ਹੋ ਇੱਕ ਵਾਰੀ ਸਲਾਹ ਮਸ਼ਵਰਾ ਜ਼ਰੂਰ ਲੈ ਲਿਓ ਕਿਉਂਕਿ ਇਹਨਾਂ ਦੇ ਕੋਲ ਬਹੁਤ ਤਜ਼ਰਬਾ ਆ ਸੋ ਤੁਸੀਂ ਸਲਾਹ ਮਸ਼ਵਰਾ ਜ਼ਰੂਰ ਕਰੋ ਕਿਉਂਕਿ ਕਈ ਵਾਰੀ ਹੁੰਦਾ ਗਾ ਕਿ ਆਪਾਂ ਕਿਸੇ ਹੋਰ ਜਗ੍ਹਾ ਵੀ ਗੱਲਬਾਤ ਕਰਦੇ ਹਾਂ ਪਰ ਸਲਾਹ ਮਸ਼ਵਰੇ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਲਾਹਾ ਮਿਲ ਜਾਂਦਾ ਆ ਪਰ ਮੋਰਗੇਜ ਦੀ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਕੋਈ ਮੋਰਗੇਜ ਕਰਾਉਣੀ ਹੈ ਕਿਸੇ ਵੀ ਪ੍ਰਕਾਰ ਦੀ ਤਾਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਨਰਦੇਵ ਸਿੱਧੂ ਸਾਹਿਬ 647-294-5503 ਦੇ ਉੱਪਰ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਬਹੁਤ ਬਹੁਤ ਧੰਨਵਾਦ
ਸਿੱਧੂ
ਸਾਹਿਬ ਸੋ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਵਿਲੇਜ ਆਫ ਇੰਡੀਆ ਵਾਲੇ ਸਪੋਂਸਰ ਕਰ ਰਹੇ ਨੇ ਜਲਦੀ ਖੁੱਲ ਜਾਂਦੇ ਨੇ ਤੁਸੀਂ ਸਵੇਰ ਦੇ ਪਰੌਂਠੇ ਬ੍ਰੇਕਫਾਸਟ ਜਾ ਕੇ ਜਿੱਥੇ ਕਰ ਸਕਦੇ ਹੋ ਉੱਥੇ ਪੂਰਾ ਪਿਓਰ ਵੈਜ ਰੈਸਟੋਰੈਂਟ ਹੈ 9054533333 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਹੀਰੋ ਮੀਡੀਆ ਤੁਸੀਂ ਆਪਣੇ ਕਾਰੋਬਾਰ ਦੀ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਜਾਂ ਆਪਣੇ ਕਾਰੋਬਾਰ ਦੀ ਵੈਬਸਾਈਟ ਤੁਹਾਡੀ ਬਣੀ ਹੋਈ ਹੈ ਉਸ ਨੂੰ ਗੂਗਲ ਦੇ ਉੱਪਰ ਗੂਗਲ ਸਰਚ ਇੰਜਨ ਦੇ ਉੱਪਰ ਸਭ ਤੋਂ ਉੱਪਰ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਪ੍ਰੋਗਰਾਮ ਆਪਣੇ ਜੋ ਬਿਜ਼ਨਸ ਹੈ ਤੁਹਾਡਾ ਉਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ 905-500-1313 ਦੇ ਉੱਪਰ ਗੱਲਬਾਤ ਕਰ ਸਕਦੇ ਹੋ 9055001313 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ ਇੰਡੀਆ ਜਾਣਾ ਜਾਂ ਕਿਤੇ ਵੀ ਹੋਰ ਟਰੈਵਲ ਕਰਨਾ ਤੁਸੀਂ ਮੈਕਸੀਕੋ ਕਿਊਬਾ ਕਿਤੇ ਵੀ ਜਾਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਪੈਕੇਜ ਆਏ ਹੋਏ ਨੇ ਅਮਨ ਟਰੈਵਲ ਦੇ ਕੋਲ ਸੋ ਅਮਨ ਟਰੈਵਲ ਦਾ ਨੰਬਰ ਹੈ ਜੀ 905-796-3535 905-796-3535 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ CCB ਇਮੀਗ੍ਰੇਸ਼ਨ ਨੂੰ ਕਿਸੇ ਵੀ ਸਮੇਂ ਰਾਬਤਾ ਕਰ ਸਕਦੇ ਹੋ ਕਲੀਅਰੈਂਸ ਐਂਡ ਕੈਨੇਡੀ ਵਾਲੇ ਇੰਟਰਸੈਕਸ਼ਨ ਦੇ ਉੱਪਰ ਇਹਨਾਂ ਦਾ ਬੜੇ ਲੰਬੇ ਸਮੇਂ ਤੋਂ ਆਫਿਸ ਹੈ ਸੋ 143 ਕਲੀਅਰੈਂਸ ਸਟਰੀਟ ਯੂਨਿਟ ਨੰਬਰ 13 ਦੇ ਵਿੱਚ ਲੋਕੇਟਡ ਨੇ ਰਵਿੰਦਰ ਜੋਗਾ ਜੀ 905-673-5151-905-673-5151 CCB ਇਮੀਗ੍ਰੇਸ਼ਨ ਦਾ ਨੰਬਰ ਹੈ ਸੋ ਬਰਾੜ ਸਾਹਿਬ ਆਪਾਂ ਗੱਲਬਾਤ ਕਰਦੇ ਹਾਂ ਜੀ ਕਿ ਸਭ ਤੋਂ ਪਹਿਲੀ ਵਾਰ ਹੋਣ ਜਾ ਰਿਹਾ ਇਹ ਅੱਜ ਤੱਕ ਚੰਡੀਗੜ੍ਹ ਤੋਂ ਬਾਹਰ ਕਦੇ ਵੀ ਮੀਟਿੰਗ ਨਹੀਂ ਬੁਲਾਈ ਗਈ ਹੈ ਕੈਬਨਿਟ ਦੀ ਸੋ ਕੈਬਨਿਟ ਮੀਟਿੰਗ ਕੈਪਟਨ ਸਾਹਿਬ ਨੇ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਬੁਲਾਈ ਹੈ ਕੀ ਲੋੜ ਸੀ ਅਤੇ ਕੀ ਕਾਰਨ ਨੇ ਅਤੇ ਕੀ ਹੋਣ ਜਾ ਰਿਹਾ
ਦੇਖੋ ਧਾਲੀਵਾਲ ਸਾਹਿਬ ਇਹ ਕੈਬਨਿਟ ਮੀਟਿੰਗ ਬੜੀ ਮਹੱਤਵਪੂਰਨ ਹੈ ਕਿਉਂ ਮਹੱਤਵਪੂਰਨ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਬੁਲਾਈ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰੀ ਰੱਖੀ ਪਹਿਲਾਂ 2 ਤਰੀਕ ਨੂੰ ਰੱਖੀ ਗਈ ਸੀ ਚੰਡੀਗੜ੍ਹ ਦੇ ਵਿੱਚ ਫਿਰ 4 ਤਰੀਕ ਨੂੰ ਉਸਨੂੰ ਪੋਸਟਪੋਨ ਕਰ ਦਿੱਤਾ ਗਿਆ ਫਿਰ 4 ਵਾਲੀ ਫਿਰ ਪੋਸਟਪੋਨ ਹੋ ਗਈ ਸੀ ਉਦੋਂ ਲੱਗ ਰਿਹਾ ਸੀ ਕਿ ਪਤਾ ਨੀ ਕੀ ਕਾਰਨ ਹੈ ਕਿ ਪੋਸਟਪੋਨ ਕੀਤੀ ਜਾ ਰਹੀ ਹੈ ਵਾਰੀ ਵਾਰੀ ਪਰ ਹੁਣ ਜਦੋਂ ਚੀਜ਼ਾਂ ਸਾਫ਼ ਹੋਈਆਂ ਇਹ ਜਿਹੜੀ ਕੈਬਨਿਟ ਮੀਟਿੰਗ ਹੈ ਸੁਲਤਾਨਪੁਰ ਲੋਧੀ 'ਚ ਬੁਲਾਈ ਗਈ ਆ ਸੁਲਤਾਨਪੁਰ ਲੋਧੀ 'ਚ ਕਿਉਂ ਬੁਲਾਈ ਗਈ ਹੈ ਉਸਦਾ ਕਾਰਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਉਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਕੋਰੀਡੋਰ ਬਣ ਰਿਹਾ ਔਰ ਸੁਲਤਾਨਪੁਰ ਲੋਧੀ ਦੇ ਆਸ ਪਾਸ ਜਿੰਨਾ ਵੀ ਬਾਬਾ ਜੀ ਨਾਲ ਸੰਬੰਧਿਤ ਇਲਾਕਾ ਉਹ ਬਾਬਾ ਜੀ ਨਾਲ ਸੰਬੰਧਿਤ ਗੁਰਦੁਆਰੇ ਨੇ ਉਹ ਸਾਰਾ ਉੱਥੇ ਪੂਰੇ ਪ੍ਰੋਪਰ ਕੰਮ ਚੱਲ ਰਹੇ ਨੇ ਕਿ ਸੁਲਤਾਨਪੁਰ ਦੇ ਆਸ ਪਾਸ ਦਾ ਇਲਾਕਾ ਕਿਵੇਂ ਪੂਰੀ ਦੁਨੀਆਂ ਦੇ ਵਿੱਚੋਂ ਸੰਗਤਾਂ ਨੇ ਆਉਣਾ ਉਹਨਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਜਾ ਰਹੇ ਆ ਸੜਕਾਂ ਬਣ ਰਹੀਆਂ ਪੁਲ ਬਣ ਰਹੇ ਆ ਤਾਂ ਉਹਦੇ 'ਚ ਇੱਕ ਇਹ ਹੈ ਕਿ ਇੱਕ ਤਾਂ ਕੈਬਨਿਟ ਮੀਟਿੰਗ ਜਿਹੜੀ ਬੁਲਾਈ ਗਈ ਉਹਦੇ ਵਿੱਚ ਟੋਟਲੀ ਏਜੰਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਏਗਾ ਉਸਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਜੀ ਦੇਖੋ ਅਕਤੂਬਰ ਰਹਿ ਗਿਆ ਇੱਕ ਮਹੀਨਾ ਰਹਿ ਗਿਆ ਅੱਗੇ ਜਾ ਕੇ ਨਵੰਬਰ ਦੇ ਵਿੱਚ ਬਾਬਾ ਜੀ ਦਾ ਪ੍ਰਕਾਸ਼ ਪੁਰਬ ਆ ਜਾਣਾ ਤਾਂ ਇਸ ਕਰਕੇ ਤਿਆਰੀਆਂ ਨੂੰ ਹੋਰ ਹਾਈ ਸਪੀਡ ਤੇ ਕਰਨ ਦੇ ਲਈ ਕਿੰਨਾ ਕੰਮ ਹੋ ਚੁੱਕਿਆ ਉਹਦਾ ਜਾਇਜ਼ਾ ਲੈਣ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਅਮੈਂਡ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਸਟੇਟ ਲੈਵਲ ਤੇ ਕੋਈ ਡਿਸੀਜਨ ਲੈਣਾ ਹੁੰਦਾ ਤਾਂ ਕੈਬਨਿਟ ਲੈਂਦੀ ਹੈ ਸੀਐਮ ਆਪਣੇ ਵਜ਼ੀਰਾਂ ਦੇ ਨਾਲ ਮਿਲ ਕੇ ਫੈਸਲਾ ਲੈਂਦਾ ਔਰ ਉਸ ਤੇ ਮੋਹਰ ਲਾਉਂਦਾ ਕੈਬਨਿਟ ਦੀ ਮੋਹਰ ਲੱਗ ਜਾਂਦੀ ਹੈ ਤਾਂ ਤੁਰੰਤ ਕੱਲ੍ਹ ਜਾਇਜ਼ਾ ਲਿਆ ਜਾਏਗਾ ਔਰ ਮੌਕੇ ਤੇ ਹੀ ਇਹ ਮੰਨਿਆ ਜਾ ਰਿਹਾ ਕਿ ਕੈਬਨਿਟ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਅਪਰੂਵ ਕਰ ਦਿੱਤਾ ਜਾਏਗਾ ਤਾਂ ਕਿ ਕਿਸੇ ਕਿਸਮ ਦੀ ਕੋਈ ਡਿਲੇ ਨਾ ਹੋਵੇ ਫਿਲਹਾਲ ਇਹ ਮੰਨਿਆ ਜਾ ਰਿਹਾ ਕੱਲ੍ਹ 12 ਵਜੇ ਜਿਹੜੇ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਣਗੇ ਔਰ ਆਪਣੇ ਸਾਰੇ ਵਜ਼ੀਰਾਂ ਨੂੰ ਉੱਥੇ ਬੁਲਾਇਆ ਅਸੀਂ ਖੁਦ ਉੱਥੇ ਹੋਵਾਂਗੇ ਔਰ ਕੈਬਨਿਟ ਮੀਟਿੰਗ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਹੜੀਆਂ ਕਿਹੜੀਆਂ ਚਰਚਾਵਾਂ ਹੁੰਦੀਆਂ ਨੇ ਜਾਂ ਕਿਹੜੇ ਕਿਹੜੇ ਨਵੇਂ ਹੋਰ ਵੱਡੇ ਫੈਸਲੇ ਲੈ ਜਾਂਦੇ ਨੇ ਪਰ ਪੂਰੇ ਦਾ ਪੂਰਾ ਕੇਂਦਰਿਤ ਜਿਹੜੀ ਹੈਗੀ ਹੈ ਮੀਟਿੰਗ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨਾਲ ਹੀ ਹੈ ਔਰ ਉਸੇ ਨੂੰ ਲੈ ਕੇ ਜਿਹੜੇ ਡਿਸੀਜਨ ਲੈ ਜਾਣੇ ਨੇ ਤਾਂ ਕਿ ਜਿਹੜੀਆਂ ਦੁਨੀਆ ਭਰ ਦੇ ਵਿੱਚੋਂ ਸੰਗਤਾਂ ਆਉਣਗੀਆਂ ਗੁਰੂ ਨਾਨਕ ਦੇਵ ਜੀ ਨੂੰ ਬਾਬੇ ਨਾਨਕ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਲਈ ਉੱਥੋਂ ਦਾ ਮਾਹੌਲ ਆ ਜਿਹੜਾ ਕਿਸ ਤਰ੍ਹਾਂ ਬੇਹੱਦ ਖੂਬਸੂਰਤ ਜਾਂ ਅਲੌਕਿਕ ਮਾਹੌਲ ਆ ਜਿਹੜਾ ਉਹਨਾਂ ਨੂੰ ਆਉਂਦਿਆਂ ਨੂੰ ਮਿਲੇ ਔਰ ਦਰਸ਼ਨ ਕਰਨ ਨੂੰ ਮਿਲਣ ਜਿਸ ਤਰ੍ਹਾਂ ਪਰਸੋਂ ਰੰਧਾਵਾ ਸਾਹਿਬ ਨੇ ਇੱਕ ਮੀਟਿੰਗ ਕੀਤੀ ਸੀ ਆਪਣੇ ਅਧਿਕਾਰੀਆਂ ਦੇ ਨਾਲ ਉਸ ਮੀਟਿੰਗ ਵਿੱਚ ਕਈ ਫੈਸਲੇ ਲੈ ਗਏ ਸੀ ਜਿਸ ਤਰ੍ਹਾਂ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਕਹਿ ਦਿੰਦੇ ਆ ਜੈਪੁਰ ਨੂੰ ਪਿੰਕ ਸਿਟੀ ਕਹਿੰਦੇ ਆ ਉਸੇ ਤਰ੍ਹਾਂ ਡੇਰਾ ਬਾਬਾ ਨਾਨਕ ਨੂੰ ਕਹਿੰਦੇ ਸੀ ਕਿ ਫਰੈਗਨੈਂਸ ਸਿਟੀ ਆਫ ਫਰੈਗਨੈਂਸ ਵੀ ਇੰਨੇ ਪੂਰੀ ਦੁਨੀਆਂ ਦੇ ਵਿੱਚੋਂ ਫਰੈਗਨੈਂਸ ਵਾਲੇ ਜਿਹੜੇ ਬੂਟੇ ਨੇ ਉਹ
ਇੱਕ ਅੱਛਾ ਸੁਖਦ ਅਹਿਸਾਸ ਆ ਜਿਹੜਾ ਵੀ ਅਲੌਕਿਕ ਜਿਹਾ ਨਜ਼ਾਰਾ ਤੁਹਾਨੂੰ ਉੱਥੇ ਜਾਣ ਨੂੰ ਜਾ ਕੇ ਤੁਹਾਨੂੰ ਮਿਲੇ, ਆਸੇ ਪਾਸੇ ਸਫਾਈ ਹੋਵੇ, ਹਰ ਚੀਜ਼ ਸੋਹਣੀ ਹੋਵੇ, ਗੁਰੂ ਸਾਹਿਬ ਨਾਲ ਜੁੜੀਆਂ ਚੀਜ਼ਾਂ ਤੁਸੀਂ ਸਾਰੇ ਦਰਸ਼ਨ ਕਰ ਸਕੋ, ਤਾਂ ਇਹ ਬੇਹੱਦ ਮਹੱਤਵਪੂਰਨ ਕੈਬਨਿਟ ਮੀਟਿੰਗ ਹੈ ਕੱਲ੍ਹ ਦੀ ਧਾਲੀਵਾਲ ਸਾਹਿਬ
ਜੀ। ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ ਚਾਰਜਰ ਟਰੱਕ ਸੇਲਸ ਵਾਲੇ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮੇਕ ਦਾ ਮਾਡਲ ਦਾ ਜਾਂ ਹਾਈਵੇ ਜਾਂ ਡੇ ਦਾ ਡੇ ਕੈਬਸ ਯੂਜ਼ਡ ਟਰੱਕ ਤੁਸੀਂ ਖਰੀਦਣਾ ਚਾਹੁੰਦੇ ਹੋ, ਵਧੀਆ ਤਰ੍ਹਾਂ ਨਾਲ ਮੇਨਟੇਨਡ ਟਰੱਕ ਨੇ, ਸੋ ਬਹੁਤ ਹੀ ਘੱਟ ਮਾਈਲੇਜ ਉਹਨਾਂ ਦੇ ਉੱਪਰ ਪਈ ਹੋਈ ਆ, ਸੋ ਰਿਪੇਅਰ ਦੀ ਅਤੇ ਹਰ ਇੱਕ ਤਰ੍ਹਾਂ ਦੀ ਵਾਰੰਟੀ ਲੈਂਦੇ ਨੇ, ਸੋ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਚਾਰਜਰ ਟਰੱਕ ਸੇਲਸ ਨਾਲ, ਤੁਸੀਂ ਟਰੱਕ ਲੈਣਾ ਸੀ ਤਾਂ ਕਿਸੇ ਵੀ ਮੇਕ ਦਾ ਜਾਂ ਮਾਡਲ ਦਾ ਫਰੇਟਲਾਈਨਰ ਹੋਵੇ ਤੁਸੀਂ ਜਾਂ ਵੋਲਵੋ ਦਾ ਟਰੱਕ ਲੈਣਾ ਹੋਵੇ ਤਾਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਕੋਲ 10 ਸਪੈਸ਼ਲ ਯੂਨਿਟਸ ਆਏ ਨੇ ਜਿਨ੍ਹਾਂ ਦੇ ਉੱਪਰ ਬਹੁਤ ਹੀ ਵਧੀਆ ਰੇਟ ਤੁਹਾਨੂੰ ਮਿਲ ਸਕਦਾ। ਤੁਸੀਂ ਸੋਨੂੰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 647-970-9797 6479709792 ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਵੇਰਵਾ ਜ਼ਰੂਰ ਦੇ ਦਿਓ ਕਿ ਮਹਿਕ ਰੇਡੀਓ ਤੋਂ ਸੁਣਿਆ ਅਤੇ ਜਿਹੜੇ 10 ਇਹਨਾਂ ਦੇ ਕੋਲ ਸਪੈਸ਼ਲ ਟਰੱਕ ਆਏ ਹੋਏ ਨੇ ਜਿਹੜੇ ਨਵੇਂ ਆਏ ਨੇ ਅਤੇ ਜਿਨ੍ਹਾਂ ਨੂੰ ਕੁਛ ਦਿਨਾਂ ਦੇ ਵਿੱਚ ਸੇਲ ਲਾਉਣ ਜਾ ਰਹੇ ਨੇ ਉਹਨਾਂ ਦੇ ਰੇਟ ਕੀ ਚੱਲ ਰਹੇ ਨੇ। ਸੋ ਮੈਟਰੋ ਹੇਅਰ ਟਰਾਂਸਪਲੇਂਟ ਦੀ ਟਰਾਂਸਪਲਾਂਟ ਸੈਂਟਰ ਦੀ ਗੱਲਬਾਤ ਕਰਾਂ, ਤੁਸੀਂ ਗੰਜੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ ਅੰਬਾਲਾ ਦੇ ਵਿੱਚ ਵੀ ਅਤੇ ਜਲੰਧਰ ਦੇ ਵਿੱਚ ਵੀ, ਤੁਸੀਂ ਡਾਕਟਰ JP ਵਾਲੀਆ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ 647-10-12 ਦੇ ਉੱਪਰ ਗੱਲਬਾਤ ਹੋ ਸਕਦੀ ਹੈ। 6475541012 ਇਹਨਾਂ ਦਾ ਨੰਬਰ ਆ। ਸੋ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 7 ਦਿਨ ਖੁੱਲ੍ਹਦੇ ਨੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ, ਡਰਾਈਵ ਥਰੂ ਵਰਗਾ ਮਾਹੌਲ ਹੈ। ਸੋ ਤੁਸੀਂ ਜੇਕਰ ਬ੍ਰੇਕ ਐਡਜਸਟਮੈਂਟ ਕਰਾਉਂਦੇ ਹੋ ਗਰੀਸ ਨਾਲ ਫਰੀ, ਸੋ ਆਇਲ ਚੇਂਜ ਦੇ ਨਾਲ ਬ੍ਰੇਕ ਐਡਜਸਟਮੈਂਟ ਅਤੇ ਗਰੀਸ ਫਰੀ ਤੁਹਾਨੂੰ ਚੇਂਜ ਕਰਕੇ ਦਿੰਦੇ ਨੇ, ਅਤੇ ਨਾਲ ਦੀ ਨਾਲ ਤੁਸੀਂ ਪੇਮੈਂਟ ਜਿਹੜੀ ਇੰਸਟਾਲਮੈਂਟਸ ਦੇ ਵਿੱਚ ਕਰ ਸਕਦੇ ਹੋ। ਓਨਰ ਓਪਰੇਟਰਾਂ ਲਈ ਬਹੁਤ ਵਧੀਆ ਡਿਸਕਾਊਂਟ ਹੈ, ਸੋ ਜਿਨ੍ਹਾਂ ਦੇ ਕੋਲ ਇੱਕ ਤੋਂ ਜ਼ਿਆਦਾ ਟਰੱਕ ਨੇ 905-790-1221 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਸੋ ਬਰਾੜ ਸਾਹਿਬ, ਆਪਾਂ ਗੱਲਬਾਤ ਕਰਦੇ ਹਾਂ ਕਿ ਬਹੁਤ ਹੀ ਵਿਵਾਦਿਤ ਅਤੇ ਬਹੁਤ ਹੀ ਪੁਰਾਣਾ ਜੋ ਇੱਕ ਮੁੱਦਾ ਚੱਲਿਆ ਆ ਰਿਹਾ ਹੈ, ਸੋ SYL ਨਹਿਰ ਦੀ ਮੈਂ ਗੱਲਬਾਤ ਕਰਾਂਗਾ, ਸਤਲੁਜ ਜਮਨਾ ਲਿੰਕ, ਇਸ ਦੇ ਉੱਪਰ ਵੀ ਦੁਬਾਰਾ ਫਿਰ ਰਾਜਨੀਤੀ ਛਿੜੀ ਹੈ ਜਾਂ ਕੋਈ ਸੁਖਾਵਾਂ ਹੱਲ ਹੋਣ ਦੀ ਗੱਲਬਾਤ ਆਈ ਹੈ, ਕਿਉਂਕਿ ਸੁਣਨ ਦੇ ਵਿੱਚ ਆ ਰਿਹਾ ਕਿ ਪੰਜਾਬ ਸਰਕਾਰ ਨੇ ਇੱਕ ਬਿਆਨ ਦਿੱਤਾ ਹੈ ਕਿ ਸਾਡੇ ਨਾਲ ਦੇ ਸੂਬੇ ਹਰਿਆਣਾ ਦੇ ਨਾਲ ਇਸ ਬਾਰੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਗਈ ਹੈ ਜਾਂ ਕੀਤੀ ਜਾਣੀ ਹੈ।
ਪਿਛਲੇ ਦਿਨਾਂ ਦੇ ਸੁਪਰੀਮ ਕੋਰਟ ਦੇ ਵਿੱਚ ਆਖਰੀ ਸੁਣਵਾਈ ਹੋਈ ਸੀ ਤਾਂ ਉੱਥੇ ਸਿੱਧੇ ਤੌਰ ਤੇ ਲਾਸਟ ਸੁਣਵਾਈ ਸੀਗੀ, ਕਿਉਂਕਿ ਦੋਨਾਂ ਸੂਬਿਆਂ ਨੂੰ ਕਿਹਾ ਗਿਆ ਸੀ ਕਿ ਆਪਸ ਦੇ ਵਿੱਚ ਗੱਲਬਾਤ ਕਰਕੇ ਫੈਸਲਾ ਕਰ ਲਓ, ਨਹੀਂ ਤਾਂ ਸੁਪਰੀਮ ਕੋਰਟ ਆਪਣਾ ਡਿਸੀਜਨ ਸੁਣਾ ਦੇਗੀ। ਆਪਣਾ ਡਿਸੀਜਨ ਜਿਹੜਾ ਉਹਨਾਂ ਨੇ ਪਹਿਲਾਂ ਸੁਣਾਇਆ ਕਿ ਜਿਹੜੀ SYL ਨੂੰ ਪੂਰਾ ਕਰੋ, ਪਰ ਉਸ ਤੋਂ ਬਾਅਦ ਕਿਉਂਕਿ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਸਮਾਂ ਮੰਗਿਆ ਗਿਆ 3 ਮਹੀਨੇ ਦਾ ਕਿ ਸਾਨੂੰ ਸਮਾਂ ਦਿੱਤਾ ਜਾਵੇ, ਅਸੀਂ ਇਹਦੇ ਵਿੱਚ ਦੋਨਾਂ ਸੂਬਿਆਂ ਨੂੰ ਬੁਲਾ ਕੇ ਇਹਨਾਂ ਨਾਲ ਗੱਲਬਾਤ ਕਰਾਂਗੇ, ਤਾਂ ਸੁਪਰੀਮ ਕੋਰਟ ਨੇ 4 ਮਹੀਨੇ ਦਾ ਸਮਾਂ ਜਿਹੜਾ ਹੈਗਾ ਦਿੱਤਾ ਹੋਇਆ। ਇਹ 4 ਮਹੀਨੇ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਸੀਗਾ ਜੀ, ਜਦੋਂ ਹਾਲਾਤ ਵਿਗੜੇ ਜੀ, ਇਹ ਲੱਗਦਾ ਸੀਗਾ ਕਿ ਕਿਤੇ ਕਿਉਂਕਿ ਕੇਂਦਰ ਦੇ ਵਿੱਚ BJP ਸਰਕਾਰ ਹੈ, ਕਿਤੇ ਐਸਾ ਨਾ ਹੋਵੇ ਕਿ ਪੰਜਾਬ ਨੂੰ ਇਹ ਵੀ ਟੀਕਾ ਲੱਗ ਜੇ, ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਔਰ ਹਰਿਆਣਾ ਦੇ ਵਿੱਚ ਇਲੈਕਸ਼ਨ ਦੇ ਲਈ ਇੱਕ ਵੱਡਾ ਮੁੱਦਾ SYL, ਤੇ ਜੇਕਰ ਹਰਿਆਣਾ ਨੂੰ SYL ਦੇ ਪਾਣੀ ਦੇਣ ਨੂੰ ਲੈ ਕੇ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਉੱਥੇ BJP ਹਾਲਾਂਕਿ ਪਹਿਲਾਂ ਹੀ ਸਟਰੋਂਗ ਚੱਲ ਰਹੀ ਹੈ, ਪਰ ਇਹ ਮੁੱਦਾ ਹੈ ਉਸਨੂੰ ਹੋਰ ਮਜ਼ਬੂਤ ਕਰ ਸਕਦਾ ਸੀ ਤਾਂ, ਪਰ ਹਾਲਾਤ ਐਸੇ ਬਣੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚੋਂ 370 ਹਟਾਈ ਗਈ ਹੈ, ਪਰ ਪੰਜਾਬ ਦੇ ਨਾਲ ਲੱਗਦਾ ਸੂਬਾ ਹੈ, ਪੰਜਾਬ ਉਹਨਾਂ ਦਾ ਹਮਦਰਦ ਵੀ ਮੰਨਿਆ ਜਾਂਦਾ ਹੈ, ਤੇ ਐਸੇ ਹਾਲਾਤਾਂ ਦੇ ਵਿੱਚ ਦੋ ਐਸੇ ਸੂਬੇ ਜਿਹੜੇ ਬਾਰਡਰ ਸਟੇਟਾਂ ਹੋਣ ਉਹਨਾਂ ਨਾਲ ਮੋਦੀ ਸਰਕਾਰ ਨੇ ਸ਼ਾਇਦ ਪੰਗਾ ਲੈਣਾ ਉਚਿਤ ਨਹੀਂ ਸਮਝਿਆ, ਔਰ ਜਿਹੜਾ ਹੁਣ 4 ਮਹੀਨੇ ਦਾ ਸਮਾਂ ਦਿੱਤਾ ਗਿਆ, ਇਸ 4 ਮਹੀਨੇ ਦੇ ਸਮੇਂ ਦੌਰਾਨ ਦੋਨਾਂ ਸੂਬਿਆਂ ਨੇ ਆਪਸ ਵਿੱਚ ਗੱਲਬਾਤ ਕਰਕੇ ਜਿਹੜਾ ਹੈਗਾ ਮਸਲੇ ਦਾ ਹੱਲ ਕੱਢਣਾ। ਹਾਲਾਂਕਿ ਗੱਲਾਂ ਬਾਤਾਂ ਬਹੁਤ ਵਾਰੀ ਹੋ ਚੁੱਕੀਆਂ, ਪੰਜਾਬ ਦੀ ਗੱਲਬਾਤ ਦਾ ਦਾਅਵਾ ਇਹ ਹੁੰਦਾ ਕਿ ਸਾਡੇ ਕੋਲ ਪਾਣੀ ਹੈ ਨਹੀਂ, ਜਦੋਂ ਸਾਡੀ ਡੀਲ ਹੋਈ ਸੀ ਉਦੋਂ ਪੰਜਾਬ ਦੇ ਕੋਲ ਪਾਣੀ ਵੀ ਹੋਏਗਾ ਜਾਂ ਹਾਲਾਤ ਹੋਰ ਹੋਣਗੇ, ਪਰ ਅੱਜ ਪੰਜਾਬ ਤਾਂ ਆਪ ਜਿਹੜਾ ਹੈਗਾ ਡਾਰਕ ਜ਼ੋਨ ਡਿਕਲੇਅਰ ਹੋ ਚੁੱਕਿਆ ਜ਼ਿਆਦਾਤਰ ਹਿੱਸਾ, ਪਰ ਹਰਿਆਣਾ ਕਹਿੰਦਾ ਕਿ ਸਾਡਾ ਹੱਕ ਬਣਦਾ ਅਸੀਂ ਲੈਣਾ ਹੀ ਲੈਣਾ, ਤੇ ਇਹਦਾ ਵਿਚਕਾਰਲਾ ਰਸਤਾ ਹਰੇ ਤੱਕ ਤਾਂ ਕੋਈ ਨਜ਼ਰ ਨਹੀਂ ਆਉਂਦਾ, ਦੋਨੇ ਤਰ੍ਹਾਂ ਆਪਣੇ ਆਪਣੇ ਮੁੱਦੇ ਤੇ ਅੜੀਆਂ ਹੋਈਆਂ ਨੇ, ਪਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਿਰਫ ਦਾਅਵਾ ਕੀਤਾ, ਉਹ ਕਹਿੰਦੇ ਜੀ ਕਿ ਅਸੀਂ ਕੱਢ ਲਵਾਂਗੇ ਮਸਲੇ ਦਾ ਹੱਲ, ਹੁਣ ਉਹਨਾਂ ਨੇ ਕਿਵੇਂ ਦਾਅਵਾ ਕੀਤਾ ਜਾਂ ਫਿਰ ਉਹਨਾਂ ਨੇ ਰੁਟੀਨ ਦੇ ਵਿੱਚ ਰਟਾ ਰਟਾ ਬਿਆਨ ਹੀ ਦੇ ਦਿੱਤਾ ਜਾਂ ਫਿਰ ਉਹਨਾਂ ਨੂੰ ਕੋਈ ਸਿਗਨਲ ਐਸਾ ਮਿਲਿਆ ਕਿ ਇਸ ਮਸਲੇ ਦਾ ਹੱਲ ਨਿਕਲ ਸਕਦਾ, ਪਰ ਧਾਲੀਵਾਲ ਸਾਹਿਬ ਗੱਲ ਇਹ ਹੈ ਕਿ ਮਸਲੇ ਦਾ ਹੱਲ ਨਿਕਲਦਾ ਕੀ ਹੈ, ਹਰਿਆਣਾ ਕਹਿੰਦਾ ਪਾਣੀ ਲੈਣਾ ਹੀ ਲੈਣਾ, ਇਹ ਕਹਿੰਦੇ ਸਾਡੇ ਕੋਲ ਹੈ ਨਹੀਂ, ਤਾਂ ਤੁਹਾਨੂੰ ਵਿਚਕਾਰਲਾ ਹੱਲ ਅਗਰ ਤੁਹਾਨੂੰ ਨਜ਼ਰ ਆਉਂਦਾ ਤਾਂ ਤੁਸੀਂ ਦੱਸ ਦਿਓ, ਫਿਲਹਾਲ ਮੈਨੂੰ ਤਾਂ ਕੋਈ ਨਜ਼ਰ ਆ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਕੋਲ ਵਾਕਿਆ 'ਚ ਹੀ ਪਾਣੀ ਨਹੀਂ ਹੈ, ਹੁਣ ਜਦੋਂ ਪਾਣੀ ਆ ਗਿਆ ਜਿਹੜੇ ਮਨੁੱਖੀ ਹੜ੍ਹ ਆਏ, ਕੁਦਰਤੀ ਹੜ੍ਹ ਨਹੀਂ, ਅਸੀਂ ਇਹਨਾਂ ਨੂੰ ਕਹਿੰਦੇ ਮਨੁੱਖੀ ਹੜ੍ਹ ਆਏ ਕਿਉਂਕਿ ਪਾਣੀ ਛੱਡਿਆ ਗਿਆ ਸੀਗਾ ਉੱਥੋਂ ਡੈਮ ਤੋਂ, ਮਨੁੱਖੀ ਹੜ੍ਹ ਆਏ ਤਾਂ ਡੁੱਬੇ ਪੰਜਾਬ ਪਹਿਲਾਂ ਹੀ ਮਰਿਆ ਹੋਇਆ, ਡਰੱਗ ਨੇ ਮਾਰ ਛੱਡਿਆ, ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ, ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਪਹਿਲਾਂ ਹੀ ਨੇ, ਇਸ ਕਰਕੇ ਪੰਜਾਬ ਦੇ ਕੋਲੇ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਤਾਲੀਵਾਲ ਸਾਹਿਬ
ਜੀ। ਬਿਲਕੁਲ, ਜਿੰਨੀਆਂ ਵੀ ਤੁਸੀਂ ਆ ਗੱਲਬਾਤਾਂ ਕੀਤੀਆਂ ਨੇ ਹੁਣ ਪਿਛਲੇ 2 ਮਿੰਟਾਂ ਦੇ ਵਿੱਚ, ਹਰ ਇੱਕ ਮੁੱਦੇ ਦੇ ਉੱਪਰ ਜੇਕਰ ਆਪਾਂ, ਮੈਨੂੰ ਲੱਗਦਾ ਕਿ ਦਿਨਾਂ ਦੀ ਛੱਡੀ ਹਫ਼ਤਿਆਂ ਦੀ ਬਹਿਸ ਕਰ ਲਈ ਤਾਂ ਵੀ ਥੋੜ੍ਹੀ ਹੋਏਗੀ, ਪਰ ਕਿਸੇ ਨਾ ਕਿਸੇ ਜਗ੍ਹਾ 'ਤੇ ਹੱਲ ਇਸ ਦਾ ਲੱਭਣਾ ਜ਼ਰੂਰੀ ਹੈ, ਅਤੇ ਉਹ ਸਰਕਾਰਾਂ ਦਾ ਕੰਮ ਬਣਦਾ ਆ, ਸਰਕਾਰਾਂ ਦਾ ਫਰਜ਼ ਬਣਦਾ ਆ, ਸਾਡੀ ਆਵਾਜ਼ ਜੇਕਰ ਸਰਕਾਰਾਂ ਤੱਕ ਜਾਂਦੀ ਹੋਵੇਗੀ ਤਾਂ ਜ਼ਰੂਰ ਉਹ ਵੀ ਮਹਿਸੂਸ ਕਰਦੇ ਹੋਣਗੇ ਕਿ ਇਹਨਾਂ ਦਾ ਹੱਲ ਜਲਦ ਕਰ ਲਿਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਥਿਤੀ ਵੱਧ ਤੋਂ ਬਦਤਰ ਹੁੰਦੀ ਜਾਵੇਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਮਾਂ ਦਿੱਤਾ, ਇਸ ਦੇ ਲਈ ਬਹੁਤ ਧੰਨਵਾਦ। ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਅਤੇ ਕੁਝ ਹੋਰ ਮੁੱਦਿਆਂ ਦੇ ਉੱਪਰ ਜਿੱਥੇ ਆਪਾਂ ਗੱਲਾਂ ਬਾਤਾਂ ਕਰਾਂਗੇ ਅਤੇ ਜਿਹੜੀ ਵੀ ਕੱਲ੍ਹ ਦੀ ਨਿਊਜ਼ ਹੋਏਗੀ ਉਹ ਆਪਣੇ ਲਿਸਨਰਸ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ।
ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਹਿਬ, ਸੋਨਾ ਸਾਰੇ ਸਰੋਤਿਆਂ ਨੂੰ ਨਤਿੰਦਰ ਸਿੰਘ ਬਰਾੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਐਚ ਕੇ ਟਾਇਰਸ ਵੱਲੋਂ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ 647-295-4600 ਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮੇਕ ਦਾ ਟਾਇਰ ਲੈਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਡਿਸਕਾਊਂਟ ਰੇਟਸ ਦੇ ਉੱਪਰ ਲੈ ਸਕਦੇ ਹੋ। ਐਚ ਕੇ ਟਾਇਰਸ ਵੱਲੋਂ 647-295-4600 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਆਲ ਟਰੱਕ ਲਿਊਬ ਐਂਡ ਵਾਸ਼ 71 ਸਟੈਫੋਰਡ ਡਰਾਈਵ ਦੇ ਉੱਪਰ ਲੋਕੇਟਡ ਨੇ। ਸੋ ਤੁਸੀਂ ਟਰੱਕ ਦਾ ਤੇਲ ਚੇਂਜ ਕਰਾਉਣਾ ਹੈ ਤਾਂ ਜਾਂ ਵਾਸ਼ ਕਰਾਉਣਾ ਹੈ, ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। 71 ਸਟੈਫੋਰਡ ਡਰਾਈਵ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 905-452-9955 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਪੀਜ਼ਾ, ਪਾਪੂਲਰ ਪੀਜ਼ਾ ਦੀਆਂ ਸਾਰੀਆਂ ਲੋਕੇਸ਼ਨਸ ਖੁੱਲ੍ਹੀਆਂ ਨੇ, ਤੁਸੀਂ ਕਿਸੇ ਵੀ ਸਮੇਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਸਾਡਾ ਸਮਾਂ ਤਕਰੀਬਨ ਸਮਾਪਤੀ ਵੱਲ ਜਾ ਚੁੱਕਿਆ। ਸੋ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਤੁਹਾਨੂੰ ਕਿੱਦਾਂ ਦਾ ਲੱਗਿਆ, ਤੁਸੀਂ ਮੇਰੇ ਨਾਲ ਮੇਰੇ ਸੈੱਲਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ 905-462-27 ਦੇ ਉੱਪਰ, ਜਾਂ ਫਿਰ ਜਗਰਾਜ ਸਿੱਧੂ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ 416-302-3600 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅਤੇ ਕੱਲ੍ਹ ਇੱਕ ਨਵੇਕਲਾ ਜਿਹਾ ਪ੍ਰੋਗਰਾਮ ਲੈ ਕੇ ਤੁਹਾਡੇ ਸਨਮੁੱਖ ਦੁਬਾਰਾ ਪੇਸ਼ ਹੋਵਾਂਗੇ। ਜਾਂਦੇ ਜਾਂਦੇ ਜੋੜ ਰਹੇ ਹਾਂ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਟਰੈਕ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।
ਹੋ ਗੱਡੀਆਂ ਦੇ ਨਾਮ ਨੀ ਗਣਾਉਣਾ ਚਾਹੁੰਦਾ ਮੈਂ, ਲਾ ਕੇ ਪੈਸਾ ਨੇੜੇ ਤੇਰੇ ਨਹੀਂ ਆਉਣਾ ਚਾਹੁੰਦਾ ਮੈਂ। ਹੋ ਗੱਡੀਆਂ ਦੇ ਨਾਮ ਨੀ ਗਣਾਉਣਾ ਚਾਹੁੰਦਾ ਮੈਂ, ਲਾ ਕੇ ਪੈਸਾ ਨੇੜੇ ਤੇਰੇ ਨਹੀਂ ਆਉਣਾ ਚਾਹੁੰਦਾ ਮੈਂ। ਕਰਦਾ ਪਿਆਰ ਬਸ ਇਹੀ ਜਾਣਦਾ, ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ, ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਹੋ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ ਤੇਰੇ ਬਾਰੇ ਜੱਟੀ ਇਹੀ ਸੋਚ ਰੱਖੀਆ, ਹੋਰਾਂ ਬਾਰੇ ਫੀਲਿੰਗ ਦਾ ਰੋਗ ਰੱਖੀਆ, ਤੇਰੇ ਬਾਰੇ ਗੱਲ ਮੈਨੂੰ ਜਰੀ ਜਾਣੀ।
The views expressed on the preceding program may not necessarily be those of the owner or management of WTOR radio station.
Canada, be ready to witness this November 2019 Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
न खरीद फर्नीचर रास्ते से, न लेना सूट डॉलर मार्ट से, न पीना बासी कॉफी अच्छा लगता नहीं, न बनाओ इंटर्न को सीईओ, न खिलाओ फास्ट फूड क्लाइंट को, न लगाओ मस्का बॉस को अच्छा लगता नहीं।
हमें मिलता है वही जो हम चाहते, यूज ओरिजिनल एचपी टोनर।
Har chinta hogi dur, 100% reliable, environmentally responsible, always trust the original HP toner.
Canadian Sports and Recreation Marketing leke aa rahe ne taza first Canadian International Tape Ball Cricket Championship September 14 te 15 nu CAA Center Brampton Way te naal hi aa rahe taza fantastic fall fest jis vich honge live shows, food, rides and magic show. Entry and parking bilkul free. To tere jankari layi 416-560-8583 416-560-8583 or visit fantasticfallfest.com.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
आप सुन रहे हैं WTR 770 AM साज़ोबाज ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
मालको सच आख्या पांबड़ मचदा है झूठ आख